श्री वाहिगुरु जी एक ओंकार सतनाम करता पुरख निरैर अकाल मूर्ख अजूनी प्रसाद जप आद सच जुगाद सच है भी सच नानक होसी भी सच बहु गुण मेरे साहिब पाई हो तिसके बल जाओ ओ निर्गुण यारे पाल दा पाई दे निथावे था।
श्लोक महला तीजा। कल में जद सण मसवाणी कागज पी जल जाओ लिखण वाला जलवल जिन लिखया दूजा पाओ नानक पूर्व लिखिया कमावना अवर न करना जाए महला तीजा। होर कूड़ पढ़ना कूड़ बोलना माया नाल प्यार नानक बिन नावे को थिर नहीं पढ़ पढ़ होए खुआर पौड़ी हर की बड़ी वड्याई है हर की बड़ियाई बड़ी है जां फल है जी जी का हर की बड़ियाई बड़ी है जां ना सुनई कहा तुगल का हर की बड़ियाई बड़ी है उपछाया दान आ पुछिया दान देवका श्लोक महला तीजा। कलम जलो सण मसवाणी है
वाहिगुरु जी का खालसा वाहिगुरु जी की फतह। परम सत्कार सम्मान योग गुरु रूप खालसा सात संगत जीओ साहिब इकमाल साहिब जमाल पीरान पीर मीरान मीर सरवरे कायनात कुल आलम दे सुल्तान राजान राज पानान पान देवान देव उपमा महान दे समर्थ साहिब पार ब्रह्म गुरु परमेश्वर आप नारायण कला तार जग महे परवरे निरंकार आकार ज्योत जग मंडल करियो निरंकार स्वरूप वाहिगुरु स्वरूप पुरख भगवंत तन तन सतगुरु आद श्री गुरु ग्रंथ साहिब जी दी पावन पवित्र हजूरी विच शिशोभित हो के आप जी ने गुरु के महान कीर्तनियां विद्वान कीर्तनियां गुणवान कीर्तनियां रसिक बैरागी कीर्तनियां पासों रस पिनड़ा अमृत कीर्तन श्रवण कीता है। वड़भागी मनुख हन जिन्हां नूं कल युग विच अमृत पीण दा सुभाग प्राप्त होया। दुनिया दे अंदर अनगिनत प्रकार दे रस हन अनगिनत प्रकार दे कस हन जिन्हां विच मनुख दी रसना मनुख दे कन मनुख दा तन उलझिया होया। असी जितने रस कस पींदे हां जितना साडे अंदर दुनियावी रसां कसां दी कशिश पैदा हुंदी है उतनी साडे मन दे अंदर प्यास वधदी जांदी। ताइयों गुरु अमरदास जी ने सानू समझाया सी ए रसना तू अनरस रात रही तेरी प्यास न जाए। प्यास न जाए होत कितै जिचर हर रस पल्लै न पाए। हर रस पाए पल्लै पिए हर रस बहु ना तृष्णा लागे आए। कह नानक होर अनरस सब विसरे जा हर वसै मन आए। राम कली महलाती जा आनंद। हां खुश किस्मत हन ओ लोग ओ मनुख ओ परिवार जिन्हां नूं ए अमृत रस हर कीर्तनों को विरला पीवै। वजह नानक मिला एक नाम रिद जप जप जीवै आशा महला। अमृत कीर्तन करन दा या सुनन दा सुभाग प्राप्त होया है। आपने आनंद माणिया है। वाहिगुरु कृपा करे ए रस एह आनंद ए रंग सानू हमेशा हमेशा लई प्राप्त होवे। श्री गुरु ग्रंथ साहिब जी दी लड़ीवार जो कथा इस स्थान ते आरंभ है गुरु के सेवकां गुरु के टहलियां गुरु के प्यारियां वल्लों जो ए शलाघा योग यतन कीता गया है तां जो सारी बाणी दा सानू विचार प्राप्त हो सके असी सारी बाणी दे विचार नूं समझ सकीए। इस भाव नूं लैके श्री गुरु ग्रंथ साहिब जी दी आरंभ तो लड़ीवार कथा विचार शुरू होया। जो कथा चल रही है ये श्री राग दी वार जो श्री गुरु ग्रंथ साहिब जी विच तरतीब विच पहली वार है। इस वार दा विचार अज दा जो आरंभ कर रहे हन वो पहला गुरु अमरदास जी दे दो श्लोक हन उस तों बाद ये पौड़ी है। इस तों पिछलेरा श्लोक भी इसे मजमून दे नाल गुरु अमरदास जी ने बख्शिश कीता सी। कला मसाजनी क्या सदाइए हृदय ही लिख ले हो सदा साहिब कै रंग रबै रह कबहू न टूटस ले हो। कलो मसाजनी जाय सी लिखिया पी नाले जाए नानक सह प्रीत न जाए सी जो तुर छोड़ी सच्चै पाए। श्री राग की वार महला तीजा। कल इना श्लोकां दा ते नाल पौड़ी दा विचार असा सबना ने रल मिल के विचारिया। आज क्योंकि विशेष दीवान है पर संगता ने दा मतलब उल्ट लिया। लखो श्री वाह कि यह विशेष दीवान है तो घट जाना। हाजरी रोजाना जितनी भी अज कीर्तन दे वक्त और हुण तां संगतां आउणियां शुरू होईयां ने तां बेनती कीती जा रही सी। इन्हां विशेष समागमां दा मतलब हुंदा है असी विशेष लाहा प्राप्त करिए, विशेष तौर ते गुरु की हाजरी भरीए, ज्यादा लाभ प्राप्त करिए। तो आओ अज दे विचार दा आरंभ करिए। बेनती करांगा बुजुर्गां नूं बेखौफ होके पढ़िया करो, फुलां ते तुहाडे सभना तों मैं ज्यादा करदा हां। पढ़ो आरंभ करो
श्लोक महला तीजा।
हाँ जी।
कलम जलम सणम सुवाणी कागद भी जल जाओ।
जदों असी गुर इतिहास पढ़ते बाणी के विचार के नाल नाल इतिहास का विचार जरूरी। पंथ विच प्रमाणित मर्यादा सी कि हर गुरु घर अंदर अमृत वेले गुरु ग्रंथ साहिब जी की कथा ते शाम के वक्त इतिहास की कथा होंदी सी। इतिहासिक स्थानां ते अज भी परंपरा है कि शाम के दीवान विच कीर्तन तो पिछों श्री गुर प्रताप सूरत ग्रंथ या फिर पंथ प्रकाश गुरबिलास पंथ प्रकाश इन्हां इतिहासिक ग्रंथां की कथा होंदी। श्री गुरु ग्रंथ साहिब जी की बाणी तो सानू गुरु ग्रंथ साहिब जी की पवित्र बाणी का ज्ञान प्राप्त होंदा है। इतिहास पढ़न ते सुनन तो इतिहास की कथा करन सुनन तो सानू सतगुरु जी दे जीवन चरित्र ते पंथ दी सिखां दी कालना ते कमाई का उपदेश प्राप्त होंदा है। इतिहास पढ़न तो पता लगता है क्योंकि श्री गुरु भावें श्री गुरु नानक देव जी महाराज ने जाति ते पाति का खंडन किया। हजूर ने ते आरंभ तो ही जिस वेले पंडित जन्यू पान का प्रोग्राम बनाया तो हजूर ने इनकार कर दिता भी मैं इन्हों जन्यूआ ऐसे कर्मां ते धर्मां नू जो रवायती तौर ते कुलां दे परिवारां दे होण परवाह नहीं करता। अगर जन्यू जे पाना है पुरोहित तो मैनू इनकार कोई नहीं, पर जन्यू ऐसा होवे जिस दी दया कपहा संतोख सूत जात गंढी सतवट एहो जनेऊ जी का हई ता पाडे घट। ना एहो टुटै ना मन लगै ना एहो चलै ना जाए तन सो मानस नानका जो गल चलै पाए। वार आसा महला पहला। हां बेनती कीती जा रही सी बाकी चौकड़ मुल अनाया बह चौकै पाया सिखा कन चढ़ाइया गुर ब्राह्मण थिया ओह मुआ ओह चढ़ पया वे तगा गया। वारासा महला पहला। मैं ऐस जन्यू नू परवान नहीं करदा, नाले जेड़ा जन्यू तग न इंद्री तग न नारी पल के थुक पवै नित दाड़ी तग न पैरी तग न हथी तग न जेहवा तग न अखी। वे तगा आपे वतै वट धागे अवरा कतै लै पहाड़ करे बिया हो कड़ कागल दसेरा हो सुन वेखो लोका एहो विडान मनंदा नाओ सुजान। वारासा महला पहला। गुरु अंगद देव जी ने भी उस परंपरा नू कायम रखिया, पर क्योंकि जिस वेले कोई भी फलदार बूटा धरती ते उगदा है फैलदा है लोकां दे फिर वखरे वखरे ख्याल शुरू हो जाते हैं। पर सिखी का बूटा जो गुरु नानक देव जी महाराज ने पंजाब की धरती से लगा दिता सी वह हुण फैलना शुरू होया। उनते गुरु नानक देव जी महाराज ने हिंदुस्तान के भारत के कोने कोने विच चरण पाए ते उथे सतगुरु जी ने धर्मशालावां कायम कीतियां। तुसी बिहार में जाओगे बंगाल में जाओगे बंगाल में जाओगे तो इन इलाकों में तुहानू गुरुद्वारों का नाम बड़ी सिख संगत करके मिलेगा। लखो श्री वाह। ये वह थां सन जिथे गुरु नानक देव जी महाराज ने संगतां नू इकत्र करके गुरुद्वारे बनवा दिते और बनाने का हुक्म किया। किसी थां ते ये भी मिलेगा छोटी सिख संगत। गुरु तेग बहादुर जी महाराज गुरु नानक साहब जी तो बाद इन इलाकों में गए सन ਜਿੱਥੇ ਗੁਰੂ ਨਾਨਕ ਦੇਵ ਜੀ ਨੇ, ਗੁਰੂ ਤੇਗ ਬਹਾਦਰ ਜੀ ਨੇ ਸੰਗਤਾਂ ਨੂੰ ਪ੍ਰੇਰਨਾ ਦਿੱਤੀ ਤੇ ਸਥਾਨ ਕਾਇਮ ਕਰਵਾਏ ਉਹਨਾਂ ਨੂੰ ਛੋਟੀ ਸਿੱਖ ਸੰਗਤ, ਕਿਉਂਕਿ ਬੜੀ ਸਿੱਖ ਸੰਗਤ ਦੇ ਮੁਕਾਬਲੇ ਤੇ ਛੋਟੀ ਸਿੱਖ ਸੰਗਤ ਤਾਂ ਹੋਈ। ਇਸੇ ਲਈ ਕਿਸੇ ਦਾ ਨਾਮ ਬੜੀ ਸਿੱਖ ਸੰਗਤ, ਐਸਾ ਉੱਧਰ ਗੁਰਦੁਆਰਿਆਂ ਦੇ ਨਾਮ ਮਿਲਦੇ ਹਨ। ਤਾਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਮੌਕੇ ਤੇ ਇਹ ਦੂਰ ਦੂਰ ਤੱਕ ਭਾਰਤ ਦੇ ਕੋਨੇ ਕੋਨੇ ਵਿੱਚ, ਜਿਵੇਂ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ, ਚਾਰੇ ਚੱਕ ਨਿਵਾਏ ਉਹਨ ਸਿੱਖ ਸੰਗਤ ਆਵੇ ਅਗਣਤਾ, ਭਾਈ ਗੁਰਦਾਸ ਜੀ ਸੰਗਤਾਂ ਦੂਰੋਂ ਦੂਰੋਂ ਚਰਨ ਸ਼ਰਨ ਵਿੱਚ ਆਉਂਦੀਆਂ ਸਨ। ਦੂਰ ਦੂਰ ਤੱਕ ਸਿੱਖੀ ਫੈਲ ਰਹੀ ਸੀ ਤੇ ਸਭ ਤੋਂ ਜ਼ਿਆਦਾ ਸਿੱਖ ਧਰਮ ਦਾ ਵਿਰੋਧ ਬ੍ਰਾਹਮਣਾਂ ਨੇ ਕੀਤਾ ਹੈ। ਜੇ ਅਸੀਂ ਬਾਣੀ ਪੜ੍ਹਾਂਗੇ, ਬਾਣੀ ਨੂੰ ਵਿਚਾਰਾਂਗੇ, ਜਾਂ ਜਿਹੜੀਆਂ ਗੋਸ਼ਟਾਂ ਵੀ ਹੋਈਆਂ ਨੇ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਜੀ ਨਾਲ, ਵਿਚਾਰ ਹਵਾਂ ਦਾ, ਆਦਰਸ਼ਾਂ ਦਾ ਪ੍ਰੋਹਤ ਵੱਲੋਂ ਵਿਰੋਧ ਕੀਤਾ ਗਿਆ ਹੈ। ਆਰੰਭ ਵਿੱਚ ਮੁਸਲਮਾਨਾਂ ਵੱਲੋਂ, ਇਸਲਾਮ ਵੱਲੋਂ ਸਭ ਤੋਂ ਪਹਿਲਾਂ ਵਿਰੋਧ ਜੇ ਸ਼ੁਰੂ ਹੋਇਆ ਤਾਂ ਉਸੀ ਜਹਾਂਗੀਰ ਵੱਲੋਂ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹਾਦਤ, ਫਿਰ ਛੇਵੇਂ ਪਾਤਸ਼ਾਹ ਦੇ ਵਕਤ, ਫਿਰ ਨਵੇਂ ਪਾਤਸ਼ਾਹ ਦੀ ਸ਼ਹਾਦਤ, ਪਿਆਲਾ ਖੋਲਦਾ। ਇਸ ਵਾਸਤੇ ਕਿਉਂਕਿ ਬ੍ਰਾਹਮਣ ਦੇ ਦਿਮਾਗ ਵਿੱਚ ਉਦੋਂ ਵੀ 500 ਸਾਲ ਪਹਿਲਾਂ ਵੀ ਇਹੀ ਖਿਆਲ ਸੀ ਜੋ ਅੱਜ ਵੀ ਹੈ, ਤੇ ਉਹ ਅੱਜ ਵੀ ਇਹੀ ਕਹਿੰਦਾ ਜੀ ਸਾਡੇ ਵਿੱਚੋਂ ਹੀ ਸਿੱਖ ਪੈਦਾ ਹੋਏ ਨੇ, ਪਿਆਲਾ ਖੋਲਦਾ, ਸਾਡੇ ਵਿੱਚੋਂ ਹੀ ਸਿੱਖ ਪੈਦਾ ਹੋਏ ਨੇ। ਕਿਉਂਕਿ ਲੋਹੇ ਦੇ ਕੱਟਣ ਵਾਲੀ ਇੱਕ ਆਰੀ ਹੁੰਦੀ ਹੈ, ਹੁੰਦੀ ਤਾਂ ਲੋਹੇ ਦੀ ਹੁੰਦੀ ਹੈ, ਪਰ ਜਦੋਂ ਉਹਦੇ ਨਾਲ ਲੋਹਾ ਕੱਟੀਦਾ ਫਿਰ ਉਹ ਕਹਿੰਦੀ ਹੈ ਮੈਂ ਤੇਰੇ ਵਿੱਚੋਂ ਬਣੀ ਹਾਂ,
ਪਿਆਲਾ ਖੋਲਦਾ।
ਇਸੇ ਹੀ ਢੰਗ ਦੇ ਨਾਲ ਖਿਮਾ ਕਰਨਾ, ਪਾਣੀ ਵਿੱਚੋਂ ਬਿਜਲੀ ਪੈਦਾ ਹੁੰਦੀ ਹੈ, ਉੱਧਰ ਆਪਣੇ ਦੇਸ਼ ਦੀ ਗੱਲ ਕਰਦਾ ਹਾਂ, ਇੱਧਰ ਦਾ ਮੈਨੂੰ ਕੋਈ ਨਹੀਂ ਪਤਾ, ਪਰ ਇਹ ਵੀ ਤਾਂ ਇਹੀ ਕੱਢ ਕੇ ਦੇ ਕੇ ਆਏ, ਬਿਜਲੀ ਪਾਣੀ ਵਿੱਚੋਂ ਪੈਦਾ ਹੁੰਦੀ ਹੈ, ਪਰ ਪਾਣੀ ਦੇ ਵਿੱਚ ਤਾਰ ਲਗਾ ਦਿਓ ਤੇ ਨਾਲ ਨਹਾਉਣ ਲੱਗ ਜਾਓ, ਦੇਖੋ ਦੇਖਾਂਗੇ ਫਿਰ ਪਾਣੀ ਨੂੰ ਠੰਡਿਆਂ ਕਰ ਦਈਏ ਕਿ ਉਬਾਲ ਦਈਏ, ਤੁਹਾਨੂੰ ਲਪੇਟੇਗੀ ਕਿ ਨਹੀਂ ਲਪੇਟੇਗੀ, ਪਿਆਲਾ ਖੋਲ। ਦੁੱਧ ਵਿੱਚੋਂ ਮੱਖਣ ਪੈਦਾ ਹੁੰਦਾ ਹੈ ਜਾਂ ਮੱਖਣ ਵਿੱਚੋਂ ਦੁੱਧ ਬਣਦਾ ਹੈ, ਉਹਦਾ ਜਵਾਬ ਅਸੀਂ ਦੇਵਾਂਗੇ ਕਿ ਦੁੱਧ ਵਿੱਚੋਂ ਮੱਖਣ ਪੈਦਾ ਹੁੰਦਾ ਹੈ, ਪਰ ਜਿਹੜਾ ਮੱਖਣ ਬਣ ਗਿਆ ਕੀ ਉਹ ਫਿਰ ਦੁੱਧ ਹੋ ਸਕਦਾ ਹੈ? ਇਹਦਾ ਜਵਾਬ ਅਸੀਂ ਇਹੋ ਹੀ ਕਹਾਂਗੇ ਕਿ ਨਹੀਂ, ਦੁੱਧ ਮੱਖਣ ਦੇ ਵਿੱਚੋਂ ਘਿਓ ਪੈਦਾ ਹੁੰਦਾ, ਘਿਓ ਬਣਾ ਲਓ ਤੇ ਫਿਰ ਮੱਖਣ ਬਣ ਜਾਵੇਗਾ। ਜਿਸ ਪੰਥ ਦੀ ਸਾਜਨਾ ਗੁਰੂ ਨਾਨਕ ਸਾਹਿਬ ਨੇ ਕੀਤੀ ਉਹ ਨਿਰਾਲਾ ਪੰਥ ਸੀ ਔਰ ਵੱਖਰਾ ਸੀ, ਪਿਆਲਾ ਖੋਲਦਾ, ਉਹ ਵੱਖਰਾ ਸੀ, ਉਹ ਭਿੰਨ ਸੀ, ਉਹ ਭੇਦ ਸੀ। ਮੰਨ ਲੈਂਦੇ ਹਾਂ ਕਿ ਵੇਦ ਪੜ੍ਹਨਾ ਹਿੰਦੂਆਂ ਦਾ ਇੱਕ ਧਾਰਮਿਕ ਪਹਿਲੂ ਸੀ ਤੇ ਅੰਗ ਸੀ, ਹਿੰਦੂ ਸਮਾਜ ਵਿੱਚ ਉਹ ਹਿੰਦੂ ਸਤਿਕਾਰੇ ਜਾਂਦੇ ਸਨ ਜੋ ਵੇਦ ਪੜ੍ਹਦੇ ਸਨ। ਪਰ ਜੇ ਕੋਈ ਅੱਜ ਕਹਿਣ ਲੱਗ ਪਵੇ ਜੀ ਬਾਬਾ ਸਾਹਿਬ ਸਿੰਘ ਬੇਦੀ ਹੀ ਸੀ, ਪਹਿਲਾਂ ਤਾਂ ਉਹਨਾਂ ਨੇ ਤਾਂ ਸਾਫ਼ ਕਰ ਦਿੱਤਾ, ਸਪਸ਼ਟ ਕਰ ਦਿੱਤਾ, ਬੇਮਿਸਾਲ ਉਹਨਾਂ ਨੇ ਸੇਵਾ ਕਾਇਮ ਕੀਤੀ। ਤਾਂ ਬਾਬਾ ਸਾਹਿਬ ਸਿੰਘ ਜੀ ਬੇਦੀ ਨੇ ਪੰਜਾਬ ਦਾ ਰਾਜ ਭਾਗ ਕਾਇਮ ਕਰਨ ਵਿੱਚ ਬੜਾ ਵੱਡਾ ਯੋਗਦਾਨ ਪਾਇਆ। ਫਿਰ ਉਹ ਕਹਿ ਦਿੰਦੇ ਚਲੋ ਉਹ ਟਿੱਕੇ ਵਾਲਿਆਂ ਨੂੰ ਤੇ ਜੰਜੂਆਂ ਵਾਲਿਆਂ ਨੂੰ ਲਾਹੌਰ ਦੇ ਤਖ਼ਤ ਤੇ ਬੈਠਾ ਦਿੰਦੇ ਹਾਂ, ਰਣਜੀਤ ਸਿੰਘ ਨੂੰ ਕਾਹਨੂੰ ਬੈਠਾਉਣਾ। ਤਾਂ ਸਤਿਗੁਰੂ ਜੀ ਨੇ ਬਹੁਤ ਤੀਸਰੋ ਪੰਥ ਕੀ ਜੈ ਪ੍ਰਧਾਨੀ ਇਦਾਤ ਬਖਸ਼ਿਸ਼ ਕੀਤੀ। ਤੋ ਇਹ ਖਾਲਸਾ ਸਿੱਖ ਧਰਮ, ਹਿੰਦੂ ਧਰਮ, ਇਸਲਾਮ ਦੋਨਾਂ ਤੋਂ ਵੱਖਰਾ ਹੈ, ਦੋਨਾਂ ਤੋਂ ਭਿੰਨ ਹੈ। ਨਾਲੇ ਪਰਿਵਾਰਕ ਸਾਂਝ ਦੇ ਤੌਰ ਤੇ ਗੱਲ ਕਰ ਲਈਏ, ਦੋ ਬੇਟੇ ਨੇ ਇੱਕ ਬਾਪ ਦੇ ਔਰ ਇੱਕ ਮਾਂ ਦੇ, ਪਰ ਜਦੋਂ ਵੱਡੇ ਹੋ ਜਾਂਦੇ ਨੇ ਉਹਨਾਂ ਦੇ ਘਰ ਵੱਖਰੇ ਵੱਖਰੇ ਹੋ ਜਾਂਦੇ ਨੇ, ਫਿਰ ਉਹ ਆਪਣੇ ਆਪਣੇ ਘਰ ਦੀ ਸੋਚ ਕਰਦੇ ਨੇ। ਇਹ ਤਾਂ ਨਹੀਂ ਸੋਚਦੇ ਵੀ ਹੁਣ ਆਪਣਾ ਘਰ ਦੂਸਰੇ ਨੂੰ ਛੱਡਦੇ ਨੇ। ਜਦੋਂ ਸਤਿਗੁਰੂ ਨੇ ਸਾਜਨਾ ਕਰ ਦਿੱਤੀ ਇਸ ਧਰਮ ਦੇ ਆਦਰਸ਼, ਇਸ ਧਰਮ ਦੇ ਅਸੂਲ, ਇਸ ਧਰਮ ਦੀ ਵਿਚਾਰਧਾਰਾ ਕਾਇਮ ਕੀਤੀ, ਤਾਂ ਬ੍ਰਾਹਮਣ ਇਸੇ ਨਜ਼ਰੀਏ ਨਾਲ ਵਿਰੋਧ ਕਰਦਾ ਸੀ ਵੀ ਇਹ ਸਾਡੇ ਵਿੱਚੋਂ ਨੇ, ਤੇ ਸਭ ਤੋਂ ਪਹਿਲਾਂ ਜ਼ਿਆਦਾ ਨੁਕਸਾਨ ਪੁਰੋਹਿਤ ਨੂੰ ਹੋਇਆ, ਬ੍ਰਾਹਮਣ ਨੂੰ ਹੋਇਆ, ਕਿਉਂਕਿ ਸਤਿਗੁਰੂ ਜੀ ਨੇ ਇਹ ਸਮਝਾ ਦਿੱਤਾ ਸੀ ਮੈਂ ਇਹਨਾਂ ਪੁਰੋਹਿਤਾਂ ਦੀ ਰੀਤੀ ਨੂੰ, ਰਸਮ ਨੂੰ ਪ੍ਰਵਾਨ ਨਹੀਂ ਕਰਦਾ, ਪ੍ਰਵਾਨ ਨਹੀਂ ਕਰਦਾ। ਸੰਤ ਮਹਾਰਾਜ ਸਾਨੂੰ ਪੜ੍ਹਾਉਂਦੇ ਸਨ ਅਤੇ ਸਮਝਾਉਂਦੇ ਸਨ। ਪੰਡਿਤ ਰਾਮਿੰਦਰ ਸਿੰਘ ਜੀ ਨੇ ਦਸਗੁਰ ਜੋਤ ਦਿਵਾਕਰ ਸੰਸਕ੍ਰਿਤ ਵਿੱਚ ਗੁਰ ਇਤਿਹਾਸ ਦੀ ਪੁਸਤਕ ਲਿਖੀ ਹੈ। ਉਹਦੇ ਵਿੱਚ ਉਹ ਜ਼ਿਕਰ ਕਰਦੇ ਨੇ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਫੇਰਿਆਂ ਦਾ ਇਹ ਫੈਸਲਾ ਹੋਇਆ ਕਿ ਵੇਦੀ ਨਾਲ ਅਗਨੀ ਦੇ ਨਾਲ ਫੇਰੇ ਕੀਤੇ ਜਾਣ, ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਵੇਂ ਅਵਸਥਾ ਛੋਟੀ ਸੀ, ਬੇਦੀ ਦੇ ਚੌਗਿਰਦੇ ਅੱਗ ਦੇ ਚੌਗਿਰਦੇ ਲਾਵਾਂ ਲੈਣ ਤੋਂ ਇਨਕਾਰ ਕਰ ਦਿੱਤਾ। ਇਹੋ ਹੀ ਵਜ੍ਹਾ ਸੀ ਕਿ ਕਿਸੇ ਤਰੀਕੇ ਗੁਰੂ ਨਾਨਕ ਦੇਵ ਜੀ ਨੂੰ ਉਂਝ ਮੁਕਾ ਕੇ ਹੀ ਵਾਪਸ ਭੇਜਿਆ ਜਾਵੇ ਅਤੇ ਰਿਸ਼ਤਾ ਹੋਵੇ ਹੀ ਨਾ, ਲੜਕੀ ਦੀਆਂ ਲਾਵਾਂ ਹੀ ਨਾ ਹੋਣ। ਦਸਗੁਰ ਜੋਤ ਦਿਵਾਕਰ ਪੰਡਿਤ ਰਾਮਿੰਦਰ ਸਿੰਘ ਜੀ ਸੰਸਕ੍ਰਿਤ ਦਾ ਇਤਿਹਾਸਕ ਪੁਸਤਕ ਹੈ, ਜੋ ਸਾਡੇ ਪੁਰਾਤਨ ਇਤਿਹਾਸਕਾਰਾਂ ਨੇ ਲਿਖਿਆ ਹੈ। ਪਰ ਜਦੋਂ ਸਾਜਿਸ਼ਾਂ ਨਾਕਾਮ ਹੋ ਗਈਆਂ, ਦੀਵਾਰ ਡਿੱਗਣ ਦੇ ਸੰਬੰਧ ਵਿੱਚ ਜਦੋਂ ਹਜ਼ੂਰ ਨੇ ਕਿਹਾ ਅੰਮੀ ਮਾਂ ਜੀ ਇਹ ਦੀਵਾਰ ਤਾਂ ਚਾਰ ਯੁੱਗ ਨਹੀਂ ਡਿੱਗੇਗੀ, ਇਹ ਤੇ ਮੇਰੇ ਵਿਆਹ ਦੀ ਨਿਸ਼ਾਨੀ ਲੋਕਾਂ ਨੂੰ ਪ੍ਰੇਰਨਾ ਦੇਵੇਗੀ, ਮੇਰੇ ਨੀਚੇ ਕੋਈ ਆਇਆ ਸੀ ਆ ਕੇ ਬੈਠਾ ਸੀ, ਉਸਨੇ ਗ੍ਰਿਸ਼ਤ ਨੂੰ ਮਹਾਨਤਾ ਦਿੱਤੀ ਸੀ। ਤਾਂ ਫਿਰ ਕਹਿੰਦੇ ਨੇ ਹਰਦਿਆਲ ਪੁਰੋਹਿਤ ਹਜ਼ੂਰ ਦੀ ਬਰਾਤ ਵਿੱਚ ਨਾਲ ਸ਼ਾਮਿਲ ਸਨ, ਉਹਨਾਂ ਨੇ ਅਰਜ਼ ਕੀਤੀ ਆਪ ਕੀ ਚਾਹੁੰਦੇ ਹੋ, ਵਿਆਹ ਤੇ ਹੋਣਾ, ਆਪ ਦੱਸੋ ਆਪ ਕੀ ਚਾਹੁੰਦੇ ਹੋ। ਚੰਨ ਲੱਖੋ ਤਾਂ ਉਹਨਾਂ ਨੇ ਲਿਖਿਆ ਕਿ ਉਸ ਵਕਤ ਗੁਰੂ ਨਾਨਕ ਸਾਹਿਬ ਜੀ ਨੇ ਫਰਮਾਇਆ ਮੈਂ ਪ੍ਰਭੂ ਦਾ ਨਾਮ ਲਿਖੋ ਤੇ ਪ੍ਰਭੂ ਦਾ ਨਾਮ ਲਿਖ ਕੇ ਮੈਂ ਉਹਦੇ ਚੌਗਿਰ ਦੇ ਪ੍ਰਕਰਮਾ ਕਰਾਂਗਾ, ਅੱਗ ਦੇ ਤੇ ਵੇਦੀ ਦੇ ਚੌਗਿਰ ਦੇ ਪ੍ਰਕਰਮਾ ਨਹੀਂ ਕਰਾਂਗਾ। ਤਾਂ ਫਿਰ ਹੁਕਮ ਦੀ ਪਾਲਣਾ ਦੁਆਰਾ ਪਰਮੇਸ਼ਵਰ ਦੇ ਵਾਹਿਗੁਰੂ ਜੀ ਦੇ ਨਾਮ ਤੇ ਚੌਗਿਰ ਦੇ ਹਜ਼ੂਰ ਦੀਆਂ ਪ੍ਰਕਰਮਾ ਹੋਈਆਂ ਤੇ ਹਜ਼ੂਰ ਦਾ ਵਿਆਹ ਹੋਇਆ। ਪਿਆਰ ਲੱਖੋ ਇਸ ਲਈ ਪੰਡਿਤ ਜ਼ਿਆਦਾ ਵਿਰੋਧ ਕਰਦਾ ਸੀ, ਬ੍ਰਾਹਮਣ ਜ਼ਿਆਦਾ ਵਿਰੋਧ ਕਰਦਾ ਸੀ, ਕਿਉਂਕਿ ਪ੍ਰੋਹਤ ਸਮਝਦਾ ਸੀ ਕਿ ਉਹਦਾ ਨੁਕਸਾਨ ਹੋ ਰਿਹਾ। ਅੱਜ ਕੁਝ ਪੰਜਾਬ ਦੇ ਲੋਕ ਗੁਰੂ ਨਾਨਕ ਨਾਮ ਲੇਵਾ ਮੇਰਾ ਵਿਰੋਧ ਕਰਦੇ ਨੇ, ਮੇਰੀ ਪੂਜਾ ਠੁਕਰਾ ਦਿੱਤੀ ਹੈ ਤੇ ਕੱਲ ਨੂੰ ਇਹ ਚੌਗਿਰਦਾ ਵਧੇਗਾ, ਸਿੱਖੀ ਫੈਲੇਗੀ, ਖੁਸ਼ਬੂ ਹਮੇਸ਼ਾ ਫੈਲਦੀ ਹੈ, ਮਹਿਕ ਦੂਰ ਦੂਰ ਤੱਕ ਫੈਲੇਗੀ, ਲੋਕ ਮੇਰੇ ਤੋਂ ਬਾਗੀ ਹੋ ਜਾਣਗੇ। ਇਸ ਲਈ ਪ੍ਰੋਹਤ ਗੁਰੂ ਅਮਰਦਾਸ ਜੀ ਦੇ ਨਾਲ ਆ ਕੇ ਬੜੀ ਬੜਾ ਬਹਿਸ ਕਰਦੇ ਸਨ, ਚਰਚਾ ਕਰਦੇ ਸਨ। ਇਸੇ ਵਾਰ ਵਿੱਚ ਇਸੋਠ ਦੀ ਵਾਰ ਵਿੱਚ ਕਈ ਸਲੋਕ, ਗੁਜਰੀ ਦੀ ਵਾਰ ਵਿੱਚ ਕਈ ਸਲੋਕ ਇਸ ਪਹਿਲੂ ਨੂੰ ਪ੍ਰਗਟਾਉਂਦੇ ਸਨ ਜੋ ਗੁਰੂ ਅਮਰਦਾਸ ਜੀ ਨੇ ਉਚਾਰਨ ਕੀਤੇ ਨੇ। ਸਮੇਂ ਦੇ ਨਾਲ ਨਾਲ ਅਰਜ਼ ਕੀਤੀ ਜਾਵੇਗੀ, ਜਿਵੇਂ ਵੱਡੇ ਮਹਾਂਪੁਰਸ਼ਾਂ ਨੇ ਦਾਸ ਨੂੰ ਅਤੇ ਅਣਗਿਣਤ ਵਿਦਿਆਰਥੀਆਂ ਨੂੰ ਪੜ੍ਹਾਇਆ। ਤੋ ਇੱਕ ਵਿਦਵਾਨ ਪੰਡਿਤ ਗੁਰੂ ਪਰਮੇਸ਼ਵਰ ਗੁਰੂ ਅਮਰਦਾਸ ਜੀ ਦੀ ਚਰਨ ਸ਼ਰਨ ਵਿੱਚ ਆਇਆ, ਉਹਨੇ ਇੱਕ ਸੰਸਕ੍ਰਿਤ ਵਿੱਚ ਪੁਸਤਕ ਲਿਖਿਆ ਹੈ। ਇੱਕ ਤਾਂ ਉਹਨੂੰ ਇਹ ਮਾਣ ਹੈ ਕਿ ਉਹ ਸੰਸਕ੍ਰਿਤ ਵਿਦਿਆ ਜ਼ਿਆਦਾ ਪੜ੍ਹਿਆ ਹੋਇਆ, ਪੜ੍ਹ ਕੇ ਤੇ ਮਨੁੱਖ ਨੂੰ ਨੀਵਾਂ ਹੋਣਾ ਚਾਹੀਦਾ ਸੀ ਪਰ ਅਭਿਮਾਨ ਹੋ ਜਾਂਦਾ। ਬਹੁਤੀ ਵਾਰੀ ਅੱਜ ਦੀ ਨਵੀਂ ਜਨਰੇਸ਼ਨ ਇਸੇ ਕਰਕੇ ਹੀ ਟੱਕਰਾਂ ਮਾਰ ਰਹੀ ਹੈ, ਭਟਕ ਰਹੀ ਹੈ, ਠੋਕਰਾਂ ਖਾ ਰਹੀ ਹੈ ਔਰ ਅਸ਼ਾਂਤ ਹੈ। ਅੱਜ ਤੋਂ 20 ਸਾਲ 30 ਸਾਲ 50 ਸਾਲ ਪਹਿਲਾਂ ਇਹਨਾਂ ਮੁਲਕਾਂ ਵਿੱਚ ਵੀ ਜਦੋਂ ਲੋਕ ਇੰਨੇ ਨਹੀਂ ਸਨ ਪੜ੍ਹੇ ਤੇ ਆਪਣੇ ਲੋਕ ਵੀ ਇੰਨਾ ਨਹੀਂ ਸਨ ਪੜ੍ਹੇ, ਅੱਜ ਦੇ ਨੌਜਵਾਨ ਪੀੜ੍ਹੀ ਨਾਲੋਂ ਜ਼ਿਆਦਾ ਸੁਖੀ ਸਨ, ਜ਼ਿਆਦਾ ਸ਼ਾਂਤ ਸਨ, ਜ਼ਿਆਦਾ ਉਹਨਾਂ ਨੂੰ ਟਿਕਾਓ ਪ੍ਰਾਪਤ ਸੀ। ਉਹਨਾਂ ਦਾ ਘਰ ਅੱਜ ਦੇ ਸਮੇਂ ਦੇ ਨਾਲੋਂ, ਪੜ੍ਹੀ ਲਿਖੀ ਜਨਰੇਸ਼ਨ ਦੇ ਨਾਲੋਂ ਜ਼ਿਆਦਾ ਅੱਛੇ ਤਰੀਕੇ ਨਾਲ ਚੱਲਦਾ ਸੀ। ਜਿਵੇਂ ਜਿਵੇਂ ਆਦਮੀ ਪੜ੍ਹਦਾ ਗਿਆ ਤਿਵੇਂ ਤਿਵੇਂ ਉਹਨੂੰ ਇਹੋ ਹੀ ਅਭਿਮਾਨ ਹੁੰਦਾ ਗਿਆ ਵੀ ਮੈਂ ਜ਼ਿਆਦਾ ਪੜ੍ਹਿਆ ਲਿਖਿਆ ਹੈ, ਇਹ ਤੇ ਓਲਡ ਮਾਈਂਡਡ ਨੇ, ਇਹ ਪੁਰਾਣੇ ਖਿਆਲਾਂ ਦੇ ਨੇ, ਇਹਨਾਂ ਨੂੰ ਕੀ ਪਤਾ। ਅੱਜ ਕੱਲ੍ਹ ਬੱਚੇ ਇਹੋ ਹੀ ਕਹਿੰਦੇ ਨੇ ਨਾ ਜੀ ਇਹ ਤੇ ਸਾਡੀ ਲਾਈਫ, ਜਿਵੇਂ ਅਸੀਂ ਚਾਹੀਏ ਕਰੇ ਕਰੋ, ਮਗਰ ਠੋਕਰੇ ਖਾਈ ਤੋਂ ਮੁਝੇ ਆਪਣਾ ਘਰ ਯਾਦ ਆਇਆ। ਫਿਰ ਘਰ ਨੂੰ ਭੱਜਦੇ ਨੇ ਕੁੜੀਆਂ ਵੀ ਔਰ ਮੁੰਡੇ ਵੀ, ਚੱਲਾਂ ਜਦੋਂ ਘਰਾਂ ਤੋਂ ਨੱਸਦੇ ਨੇ ਮੁੰਡੇ ਕੁੜੀਆਂ ਉਦੋਂ ਨਹੀਂ ਉਹਨਾਂ ਨੂੰ ਖਿਆਲ ਆਉਂਦਾ, ਪਰ ਜਦੋਂ ਠੋਕਰਾਂ ਖਾਂਦੇ ਨੇ, ਜਦੋਂ ਕੋਈ ਸਹਾਰਾ ਨਹੀਂ ਰਹਿ ਜਾਂਦਾ ਤੇ ਫਿਰ ਟੁੱਟੀਆਂ ਹੋਈਆਂ ਬਾਹਾਂ ਕਹਿੰਦੇ ਨੇ ਗਲੇ ਨੂੰ ਆਉਂਦੀਆਂ ਨੇ। ਫਿਰ ਵੀ ਮਾਂ ਤੇ ਬਾਪ ਦਾ ਦਰ ਖੁੱਲ੍ਹਾ ਹੁੰਦਾ, ਫਿਰ ਉਹਨਾਂ ਨੂੰ ਗਲੇ ਲਗਾ ਲੈਂਦੇ। ਤੋ ਪੰਡਿਤ ਨੂੰ ਮਾਂ ਨੇ ਕਿ ਇੱਕ ਤਾਂ ਉਹ ਵਿਦਵਾਨ ਨੇ, ਦੂਸਰਾ ਉਹਨੇ ਪੁਸਤਕ ਲਿਖਿਆ ਹੈ, ਤੇ ਜਿਹੜਾ ਪੁਸਤਕ ਲਿਖਿਆ ਸੀ ਉਸ ਪੁਸਤਕ ਦੇ ਵਿੱਚ ਨਫ਼ਰਤ ਦੇ ਵਿਚਾਰ ਦਿੱਤੇ ਹੋਏ ਸਨ, ਮੁਸਲਮਾਨ ਨੂੰ ਬੁਰਾ ਭਲਾ ਕਿਹਾ ਗਿਆ ਸੀ। ਗੁਰੂ ਨਾਨਕ ਦੇਵ ਜੀ ਦੇ ਪੰਥ ਨੂੰ, ਸਿੱਖੀ ਵਿਚਾਰਧਾਰਾ ਨੂੰ ਵੀ ਨੀਵੇਂ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਸੀ, ਮਨੁੱਖ ਨੂੰ ਮਨੁੱਖ ਤੋਂ ਦੂਰ ਕਰਨ ਲਈ ਉਪਦੇਸ਼ ਦਿੱਤਾ ਗਿਆ, ਮਨੁੱਖ ਨੂੰ ਰੱਬ ਤੋਂ ਦੂਰ ਕਰਨ ਲਈ ਦੇਵੀਆਂ ਤੇ ਦੇਵਤਿਆਂ ਦੇ ਪਿੱਛੇ ਲਾਉਣ ਲਈ ਉਪਦੇਸ਼ ਦਿੱਤਾ ਗਿਆ। ਜਦੋਂ ਉਹਨੇ ਹਜ਼ੂਰ ਨੂੰ ਪੁਸਤਕ ਭੇਟ ਕੀਤੀ, ਵਿਚਾਰ ਕੀਤੀ, ਬਹਿਸ ਮੁਬਹਿਸਾ ਕੀਤਾ, ਉਸ ਵਕਤ ਗੁਰੂ ਅਮਰਦਾਸ ਜੀ ਮਹਾਰਾਜ, ਜੋ ਹਮੇਸ਼ਾ ਮਿੱਠ ਬੋਲੜੇ ਸਾਹਿਬ ਹਨ, ਜਿਨ੍ਹਾਂ ਨੇ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਨੂੰ ਕੜਵਾ ਸਖਤ ਬਚਨ ਨਹੀਂ ਬੋਲਿਆ, ਆਪ ਨੇ ਐਸੀ ਵਿਚਾਰਧਾਰਾ ਨੂੰ, ਐਸੇ ਵਿਦਵਾਨਾਂ ਨੂੰ, ਐਸੇ ਧਰਮ ਗ੍ਰੰਥਾਂ ਦੇ ਸੰਬੰਧ ਵਿੱਚ ਜੋ ਵਿਚਾਰ ਦਿੱਤਾ ਹੈ, ਹਜ਼ੂਰ ਗੁਰੂ ਅਮਰਦਾਸ ਜੀ ਦੇ ਪਵਿੱਤਰ ਸ਼ਬਦਾਂ ਵਿੱਚ ਸਰਵਨ ਕਰੀਏ ਜੀ। ਕਲਮ ਸਲੋਕ
ਸਲੋਕ ਮਹੱਲਾ ਤੀਜਾ।
ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਇਹ ਸਲੋਕ ਉਚਾਰਨ ਕਰ ਰਹੇ ਹਨ ਜੀ। ਇਸ ਦਾ ਉਚਾਰਨ ਮਹੱਲਾ ਕਰਨਾ, ਫਿਰ ਕਦੇ ਇਸ ਸੰਬੰਧ ਵਿੱਚ ਬਾਦਲੀਲ, ਔਰ ਤਕਰੀਬਨ 500 ਸਾਲ ਤੋਂ ਲੈ ਕੇ ਹੁਣ ਤੱਕ ਜੋ ਪੁਰਾਣੀ ਵਿਦਵਾਨਾਂ ਨੇ ਵਿਚਾਰਾਂ ਦਿੱਤੀਆਂ ਨੇ, ਫਿਰ ਕਿਸੇ ਦਿਨ ਅਰਜ ਕਰਾਂਗਾ। ਪਿਆਲਾ ਖੋਲ ਸ੍ਰੀ ਵਾਹਿਗੁਰੂ ਜੀ।
ਕਲਮ ਜਦੋਂ ਸਣ ਮਸਵਾਣੀ,
ਕਲਮ ਜਲਾਣੀ ਮਸਵਾਣੀ, ਉਹੀ ਸ਼ਬਦ ਜਿਹੜਾ ਪਿੱਛੇ ਆਇਆ ਸੀ, ਕਲਮ ਜਲਾਓ ਸਣ ਮਸਵਾਣੀ ਹੈ, ਕਾਗਜ਼ ਵੀ ਜਲ ਜਾਓ, ਕਲਮ ਜਲਾਓ ਸਣ ਮਸਵਾਣੀ ਹੈ। ਉਹ ਕਲਮ ਜਲ ਜਾਵੇ, ਐਸੀ ਕਲਮ ਦੀ ਜ਼ਰੂਰਤ ਨਹੀਂ। ਦੇਸ਼ ਵਿੱਚ, ਭਾਰਤ ਵਿੱਚ ਅੱਜ ਵੀ ਪੁਰਾਣੇ ਬਜ਼ੁਰਗ ਕਹਿੰਦੇ ਨੇ ਕਿ ਜੇ ਆਪਾਂ ਹਿੰਦੁਸਤਾਨ ਦੇ ਦੋ ਟੁਕੜੇ ਕਰਵਾਏ, ਕਹਿੰਦੇ ਨੇ ਪਾਕਿਸਤਾਨ ਬਣਵਾਇਆ ਤਾਂ ਮਹਾਸ਼ਿਆਂ ਦੇ ਅਖਬਾਰਾਂ ਨੇ, ਜਿਹੜੇ ਪਹਿਲਾਂ ਲਾਹੌਰ ਤੋਂ ਨਿਕਲਦੇ ਸਨ, ਹੁਣ ਜਲੰਧਰ ਤੋਂ ਨਿਕਲਦੇ ਨੇ, ਕਹਿੰਦੇ ਨੇ ਇਹਨਾਂ ਨੇ ਜੋ ਕੁਝ ਲਿਖਣਾ ਸ਼ੁਰੂ ਕੀਤਾ, ਉਹਨਾਂ ਤੋਂ ਤੰਗ ਆ ਕੇ ਮੁਸਲਮਾਨਾਂ ਨੇ ਕਿਹਾ ਜੇ ਤਾਂ ਦੇਸ਼ ਆਜ਼ਾਦ ਨਹੀਂ ਹੋਇਆ ਤੇ ਹੁਣ ਹੀ ਬਦਲ ਗਏ ਨੇ, ਤਬਦੀਲ ਹੋ ਗਏ ਨੇ, ਜਦੋਂ ਦੇਸ਼ ਆਜ਼ਾਦ ਹੋ ਜਾਵੇਗਾ ਫਿਰ ਪਤਾ ਨਹੀਂ ਇਹ ਕੀ ਕਰਨਗੇ। ਕਾਸ਼ ਸਾਡੇ ਲੋਕ ਵੀ ਕੋਈ ਦੂਰ ਦੀ ਗੱਲ ਸੋਚਦੇ। ਪਿਆਲਾ ਤਾਂ ਅਸੀਂ ਬੇਨਤੀ ਜੋ ਕਰ ਰਹੇ ਸਾਂ, ਕਲਮ ਜਲਾਓ ਸਾਨੂੰ ਸਵਾਣੀ ਹੈ, ਕਲਮ ਜਲ ਜਾਵੇ, ਐਸੀ ਕਲਮ ਦੀ ਕੋਈ ਜ਼ਰੂਰਤ ਨਹੀਂ। ਮਹਾਨ ਕਾਰਲਾਇਲ ਨੇ ਇੱਕੋ ਖਿਆਲ ਦਿੱਤਾ ਸੀ, ਦੁਨੀਆਂ ਵਿੱਚ ਤਬਦੀਲੀਆਂ ਸਮਾਜਿਕ ਹੋਣ ਜਾਂ ਰਾਜਨੀਤਿਕ ਹੋਣ, ਦੋਨਾਂ ਪ੍ਰਕਾਰ ਦੀਆਂ ਤਬਦੀਲੀਆਂ ਕਲਮ ਨਾਲ ਹੁੰਦੀਆਂ ਨੇ, ਕਾਰਲਾਇਲ। ਪਰ ਹਜ਼ੂਰ ਕਹਿੰਦੇ ਨੇ ਐਸੀ ਕਲਮ ਸਰ ਜਾਵੇ ਜਿਸ ਕਲਮ ਨੇ ਭਰਾ ਨੂੰ ਭਰਾ ਤੋਂ ਦੂਰ ਕਰ ਦਿੱਤਾ, ਮਨੁੱਖ ਨੂੰ ਮਨੁੱਖ ਤੋਂ ਦੂਰ ਕਰ ਦਿੱਤਾ, ਇਨਸਾਨ ਨੂੰ ਵਾਹਿਗੁਰੂ ਤੋਂ ਦੂਰ ਕਰ ਦਿੱਤਾ, ਪਰਮੇਸ਼ਵਰ ਤੋਂ ਦੂਰ ਕਰ ਦਿੱਤਾ, ਐਸੀ ਕਲਮ ਜਲ ਜਾਵੇ ਸਨ ਮਸਵਾਣੀ ਹੈ। ਸਨ ਇੱਕ ਉਹ ਜੋ ਆਪਾਂ ਖੇਤਾਂ ਵਿੱਚ ਬੀਜਦੇ ਹੁੰਦੇ ਸਾਂ, ਪਹਿਲਾਂ ਖੋਸਰੀ, ਇੱਥੇ ਵੀ ਕਦੇ ਗਾਰਡਨ 'ਚ ਬੀਜੀ ਬੂਜੀ ਨੇ ਕਿ ਨਹੀਂ? ਪਹਿਲਾਂ ਖੋਸਰੀ ਵਾ, ਕਿਉਂਕਿ ਹੋਰ ਜੋ ਚੀਜ਼ਾਂ ਬੀਜੀਆਂ ਜਾਂਦੀਆਂ ਨੇ ਸਨ, ਪਰ ਇਹਦਾ ਉਹ ਸਨ ਨਹੀਂ, ਇੱਥੇ ਰੱਸੇ ਵਰਤਣ ਵਾਲੀ ਸਨ ਨਹੀਂ, ਜੋ ਕਿਸਾਨ ਬੀਜਦੇ ਸਨ ਆਪਣੇ ਘਰੋਗੀ ਜ਼ਰੂਰਤਾਵਾਂ ਪੂਰੀਆਂ ਕਰਨ ਤੇ। ਸਨ ਦਾ ਅਰਥ ਹੈ ਸਮੇਤ ਨਾਲ, ਕਲਮ ਜਲਾਓ ਸਨ ਮਸਵਾਣੀ ਹੈ। ਮਸਵਾਣੀ ਕਹਿੰਦੇ ਨੇ ਸਿਆਹੀ ਨੂੰ, ਜਿਹੜੀ ਕਲਮ ਹੈ ਉਹ ਸਿਆਹੀ ਦੇ ਸਨ ਸਮੇਤ ਜਲ ਜਾਵੇ, ਸੜ ਜਾਵੇ, ਸਮਾਪਤ ਹੋ ਜਾਵੇ,
ਕਾਗਜ਼ ਵੀ ਜਲ ਜਾਵੇ,
ਉਹ ਕਾਗਜ਼ ਵੀ ਜਲ ਜਾਵੇ, ਦੁਆਰ ਦੇ ਸਮੇਤ, ਸਿਆਹੀ ਦੇ ਸਮੇਤ, ਕਹਿੰਦੇ ਨੇ ਕਲਮ ਵੀ ਚਲ ਜਾਵੇ, ਪਰ ਨਾਲ ਕਹਿੰਦੇ ਨੇ ਕਾਗਜ਼ ਵੀ ਚਲ ਜਾਓ ਤਾਂ ਉਹ ਕਾਗਜ਼ ਵੀ ਚਲ ਜਾਵੇ। ਸਿੱਖ ਧਰਮ ਨੇ ਹਰ ਧਰਮ ਗ੍ਰੰਥ ਦਾ ਸਨਮਾਨ ਕੀਤਾ ਹੈ। ਕੁਝ ਸਮੇਂ ਤੋਂ ਫਕੀਰ ਅਜ਼ੀਜ਼ੁੱਦੀਨ ਦੇ ਪਰਿਵਾਰ ਵੱਲੋਂ, ਉਹਨਾਂ ਦੇ ਪੋਤਰੇ ਵੱਲੋਂ ਆਰਟੀਕਲ ਮਹਾਰਾਜਾ ਰਣਜੀਤ ਸਿੰਘ ਜੀ ਦੇ ਸੰਬੰਧ ਵਿੱਚ ਕੰਟੀਨਿਊ ਆ ਰਿਹਾ। ਉਹਦੇ ਵਿੱਚ ਉਹ ਇੱਕ ਘਟਨਾ ਦਾ ਜ਼ਿਕਰ ਕਰਦਾ ਹੈ ਜੋ ਪਹਿਲਾਂ ਵੀ ਪੜ੍ਹਨ ਦਾ ਮੌਕਾ ਮਿਲਿਆ, ਆਪਨੇ ਵੀ ਪੜ੍ਹਿਆ ਤੇ ਸੁਣਿਆ ਹੋਵੇਗਾ। ਪਿਆਲਾ ਸ੍ਰੀ ਵਾਹਿਗੁਰੂ। ਕਿ ਇੱਕ ਮੌਲਵੀ, ਇੱਕ ਉਲਮਾਓ ਬੈਲ ਗੱਡੀ ਦੇ ਉੱਪਰ, ਉਹਨੇ ਇੱਕ ਪੁਸਤਕ ਰੱਖਿਆ ਹੈ, ਪੁਸਤਕ ਰੱਖਿਆ ਹੋਇਆ ਜੋ ਕੱਪੜਿਆਂ ਵਿੱਚ ਲਪੇਟਿਆ ਹੋਇਆ। ਅਚਾਨਕ ਮਹਾਰਾਜਾ ਰਣਜੀਤ ਸਿੰਘ ਜੀ ਸੈਰ ਕਰਦੇ ਹੋਏ ਘੋੜੇ ਤੇ ਉਸੇ ਰਸਤੇ ਆ ਰਹੇ ਨੇ, ਬੈਲ ਗਾੜੀ ਰੁਕੀ ਕਿਉਂਕਿ ਮਹਾਰਾਜਾ ਆ ਰਿਹਾ, ਰਾਜਾ ਤੇ ਉਹ ਜਿਸ ਨੂੰ ਸਾਰੇ ਆਪਣਾ ਸਮਝਣ, ਪਿਆਲਾ ਸ੍ਰੀ, ਸਾਰੇ ਜਿਸ ਨੂੰ ਆਪਣਾ ਸਮਝਣ, ਜਿਸ ਨੂੰ ਪਿਆਰ ਕਰਨ, ਉਹ ਤਾਂ ਰਾਜਾ ਹੋਇਆ। ਇਸ ਵਾਸਤੇ ਕਹਿੰਦੇ ਨੇ ਮਹਾਰਾਜਾ ਰਣਜੀਤ ਸਿੰਘ ਰੁਕੇ, ਮੌਲਵੀ ਨੇ ਸਤਿਕਾਰ ਕੀਤਾ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਪੁੱਛਿਆ, ਮੌਲਵੀ ਸਾਹਿਬ ਆਪ ਤੋਂ ਮੌਲਵੀ ਹੋ, ਬੰਦਗੀ ਕਰਨ ਵਾਲੇ, ਖੁਲਾ ਦੇ ਖੁਦਾ ਦੇ ਸੰਬੰਧ ਵਿੱਚ ਵਾਸ ਕਰਨ ਵਾਲੇ ਸਮਾਨ ਵੀ ਲੱਦਿਆ ਹੋਇਆ ਹੈ। ਕਹਿਣ ਲੱਗੇ ਜੀ ਮੈਂ 21 ਸਾਲ ਲਗਾਤਾਰ ਲਗਾ ਕੇ ਮਿਹਨਤ ਕੀਤੀ ਹੈ ਤੇ ਪਵਿੱਤਰ ਕੁਰਾਨ ਮਜੀਦ ਆਪਣੇ ਹੱਥਾਂ ਨਾਲ ਲਿਖਿਆ ਤੇ ਫਿਰ ਬੈਲਗਾੜੀ ਤੇ ਕਿਉਂ ਲੱਦਿਆ ਹੋਇਆ? ਕਹਿਣ ਲੱਗੇ ਬੈਲਗਾੜੀ ਤੇ ਇਸ ਲਈ ਲੱਦਿਆ ਹੈ ਕਿ ਮੈਂ ਹੁਣ ਇਸ ਬੈਲਗਾੜੀ ਦੇ ਉੱਪਰ ਸਫ਼ਰ ਕਰਦਿਆਂ ਕਰਦਿਆਂ ਦੱਖਣ ਹੈਦਰਾਬਾਦ ਜਾਵਾਂਗਾ, ਉੱਥੇ ਨਿਜ਼ਾਮ ਸਰਕਾਰ ਨੂੰ ਭੇਟ ਕਰਾਂਗਾ, ਉਹ ਹੀ ਇਹਦਾ ਮੁੱਲ ਦੇ ਸਕਦੇ ਨੇ। 21 ਸਾਲ ਦੀ ਮੇਰੀ ਮਿਹਨਤ ਹੈ ਤਾਂ ਜੋ ਬੰਦਾ ਪਰਵਰ ਬੱਚਿਆਂ ਦਾ ਗੁਜ਼ਾਰਾ ਹੋ ਜਾਵੇ, ਮੇਰਾ ਬੁਢੇਪੇ ਦਾ ਵੀ ਨਿਰਵਾਹ ਹੋ ਜਾਵੇ। ਫਕੀਰ ਕਹਿੰਦੇ ਨੇ ਅਜ਼ੀਜ਼ੋ ਦੀ ਮਹਾਰਾਜਾ ਸਾਹਿਬ ਦੇ ਨਾਲ ਸਨ। ਮਹਾਰਾਜਾ ਸਾਹਿਬ ਕਹਿਣ ਲੱਗੇ ਅੱਛਾ ਖੋਲ ਕੇ ਦੇਖੋ, ਚਲੋ ਇਹਨਾਂ ਨੂੰ ਮਹਿਲਾਂ ਵਿੱਚ ਲੈ ਚੱਲੇ, ਕਿਉਂਕਿ ਪਵਿੱਤਰ ਧਰਮ ਗ੍ਰੰਥ ਹੈ, ਸਤਿਕਾਰ ਦੇ ਨਾਲ ਇਹਦਾ ਦੀਦਾਰ ਕਰੀਏ। ਮਹਿਲਾਂ ਵਿੱਚ ਲੈ ਗਏ, ਫਕੀਰ ਅਜ਼ੀਜ਼ੁਦੀਨ ਨੇ ਸੰਭਾਲ ਕੀਤੀ, ਪੜ੍ਹਿਆ, ਦੇਖਿਆ ਤੇ ਉਹਨਾਂ ਨੇ ਕਿਹਾ ਬਹੁਤ ਅੱਛਾ ਲਿਖਿਆ, ਬਹੁਤ ਖੁਸ਼ ਖਤ ਹੈ, ਚੰਗੀ ਲਿਖਾਈ ਹੈ। ਤਾਂ ਕਹਿਣ ਲੱਗੇ ਕਿ ਫਿਰ ਮੌਲਵੀ ਸਾਹਿਬ ਦੱਸੋ ਤੁਸੀਂ ਪੰਜਾਬ ਵਿੱਚ ਇਹਨੂੰ ਲਿਖਿਆ ਹੈ, ਹੁਣ ਬੈਲਗਾੜੀ ਤੇ ਹੈਦਰਾਬਾਦ ਜਾਓਗੇ ਕਿਤਨਾ ਸਮਾਂ ਲੱਗੇਗਾ, ਕਿਤਨੀਆਂ ਮੁਸ਼ਕਲਾਤਾਂ ਹੋਣਗੀਆਂ? ਕਹਿਣ ਲੱਗੇ ਜੀ ਇਹ ਕੀਮਤੀ ਚੀਜ਼ ਹੈ, ਮੋਤੀ ਦੁਆਰਾਤਾਂ ਨਾਲੋਂ ਮਾਨਕਾਂ ਨਾਲੋਂ ਵੀ ਇਹਦੀ ਕੀਮਤ ਜ਼ਿਆਦਾ ਹੈ, ਨਿਜ਼ਾਮ ਸਰਕਾਰ ਹੀ ਇਹਦਾ ਮੁੱਲ ਦੇ ਸਕਦੀ ਹੈ। ਤੇ ਮਹਾਰਾਜਾ ਸਾਹਿਬ ਕਹਿਣ ਲੱਗੇ ਤੁਹਾਡਾ ਖਾਦਮ ਇਹਦੀ ਕੁਝ ਵੀ ਨਜ਼ਰਾਨਾ ਨਹੀਂ ਭੇਟ ਕਰ ਸਕਦਾ। ਜਦੋਂ ਪੁੱਛ ਕੀਤੀ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਵੀ ਕਿਤਨਾ ਕੁ, ਤਾਂ ਫਕੀਰ ਅਜ਼ੀਜ਼ੁਦੀਨ ਨੂੰ ਜਦੋਂ ਮੌਲਵੀ ਨੇ ਦੱਸਿਆ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਸ ਵਕਤ ਦੇ ਹਿਸਾਬ ਮੁਤਾਬਕ 21,000 ਰੁਪਇਆ, 21,000 ਰੁਪਇਆ ਕੁਰਾਨ ਮਜੀਦ ਦੀ ਮੌਲਵੀ ਨੇ ਜੋ ਭੇਟਾ ਲਿਖਾਈ ਦੀ ਕੁਰਾਨ ਮਜੀਦ ਦੀ ਮੰਗੀ, ਮਹਾਰਾਜਾ ਰਣਜੀਤ ਸਿੰਘ ਜੀ ਨੇ ਕਿਹਾ 5,000 ਇਹਨਾਂ ਨੂੰ ਵੱਖਰਾ ਇਨਾਮ ਦਿਓ। ਇਹ ਹੋਰ ਕੁਝ ਵੀ ਲਿਖ ਸਕਦੇ ਸਨ, ਇਹ ਹੋਰ ਵੀ ਪੁਸਤਕਾਂ ਲਿਖ ਸਕਦੇ ਸਨ, ਇਹਨਾਂ ਨੇ ਸਿਰਫ ਖੁਦਾਬੰਦ ਕਰੀਮ ਦਾ ਨਾਮ ਲਿਖਿਆ ਹੈ, ਉਹਦਾ ਕਲਾਮ ਲਿਖਿਆ ਹੈ, ਜੋ ਕੁਝ ਇਹਨਾਂ ਨੇ ਮੰਗਿਆ ਹੈ ਇਸ ਤੋਂ ਵੱਖਰਾ 5,000 ਰੁਪਇਆ ਜਿਹੜਾ ਹੈ ਉਹ ਇਹਨਾਂ ਨੂੰ ਦੇ ਦਿਓ। 21,000 ਤੇ 5,000 ਰੁਪਇਆ ਵੱਖਰਾ ਦੇ ਕੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਕੁਰਾਨ ਮਜੀਦ ਆਪਣੇ ਮਸਤਕ ਨਾਲ ਛੁਹਾਇਆ, ਆਪਣੇ ਨੇਤਰਾਂ ਨਾਲ ਛੁਹਾਇਆ, ਸਤਿਕਾਰ ਕੀਤਾ ਔਰ ਫਿਰ ਮਹਿਲਾਂ ਦੇ ਵਿੱਚ ਹਮੇਸ਼ਾ ਲਈ ਰਖਵਾ ਦਿੱਤਾ ਪਿਆਲਾ ਖੋਲ ਸ੍ਰੀ। ਤੇ ਕੋਈ ਸਮੇਂ ਤੋਂ ਬਾਅਦ ਉਹ ਕੁਰਾਨ ਮਜੀਦ ਫਕੀਰ ਅਜ਼ੀਜ਼ੁਦੀਨ ਨੂੰ ਉਹਨਾਂ ਨੇ ਭੇਟ ਕਰ ਦਿੱਤਾ ਕਿ ਤੁਸੀਂ ਇਸ ਕੁਰਾਨੇ ਤਿਲਾਵਤ ਤੇ, ਕੁਰਾਨੇ ਤਿਲਾਵਤ ਕਰਨੀ ਯਾਨੀ ਕੁਰਾਨ ਦਾ ਪਾਠ ਕਰਿਆ ਕਰਨਾ ਹੈ। ਐਸਾ ਸੀ ਪੰਜਾਬੀਆਂ ਦਾ ਰਾਜਾ ਮਹਾਰਾਜਾ ਰਣਜੀਤ ਸਿੰਘ। ਐਸੀ ਸੀ ਸਿੱਖੀ ਦੀ ਵਿਚਾਰਧਾਰਾ ਕਿ ਸਿੱਖ ਦੂਸਰੇ ਧਰਮਾਂ ਦਾ ਤੇ ਧਰਮ ਗ੍ਰੰਥਾਂ ਦਾ ਪੂਰਨ ਸਨਮਾਨ ਕਰੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਨੇ ਫਰਮਾਇਆ ਸੀ ਕਿ ਸਿੱਖ ਇਹ ਵਿਚਾਰ ਖੁੱਲ ਜਾਣ ਕਿ ਉਹਨਾਂ ਨੇ ਸਿਰਫ ਮੇਰਾ ਹੀ ਸਤਿਕਾਰ ਕਰਨਾ, ਬਾਕੀ ਧਰਮ ਗ੍ਰੰਥਾਂ ਦਾ ਅਪਮਾਨ ਕਰਨਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਮਝਾਇਆ ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਪ੍ਰਭਾਤੀ ਕਬੀਰ ਜੀ ਪਿਆਲਾ ਖੋਲ ਸ੍ਰੀ। ਤੋ ਅਸੀਂ ਬੇਨਤੀ ਕਰ ਰਹੇ ਸਾਂ ਹਰ ਧਰਮ ਗ੍ਰੰਥ ਦਾ, ਹਰ ਧਰਮ ਦਾ ਗੁਰੂ ਨਾਨਕ ਦੇਵ ਜੀ ਦੇ ਸਾਧਕਾਂ ਨੇ ਸਨਮਾਨ ਕੀਤਾ ਹੈ, ਪਰ ਉਹਨਾਂ ਧਰਮ ਗ੍ਰੰਥਾਂ ਦਾ, ਉਹਨਾਂ ਧਰਮਾਂ ਦਾ ਜੋ ਮਨੁੱਖ ਨੂੰ ਮਨੁੱਖ ਦੇ ਨਜ਼ਦੀਕ ਲੈ ਜਾਂਦਾ ਹੈ, ਇਨਸਾਨ ਨੂੰ ਇਨਸਾਨ ਦੇ ਨਜ਼ਦੀਕ ਲੈ ਜਾਂਦਾ ਹੈ, ਲੋਕਾਂ ਨੂੰ ਰੱਬ ਦੇ ਨਜ਼ਦੀਕ ਲੈ ਜਾਂਦਾ ਹੈ, ਪਰ ਜਿਹਨਾਂ ਪੁਸਤਕਾਂ ਵਿੱਚ, ਜਿਹਨਾਂ ਧਰਮ ਗ੍ਰੰਥਾਂ ਵਿੱਚ ਮਨੁੱਖ ਨੂੰ ਮਨੁੱਖ ਤੋਂ ਨਫ਼ਰਤ ਦਾ, ਘਿਰਣਾ ਦਾ ਉਪਦੇਸ਼ ਦਿੱਤਾ ਹੈ, ਉਹਨਾਂ ਧਰਮ ਗ੍ਰੰਥਾਂ ਔਰ ਉਸ ਧਰਮ ਨੂੰ ਸਿੱਖੀ ਨੇ ਕਦੇ ਵੀ ਪ੍ਰਵਾਨ ਨਹੀਂ ਕੀਤਾ। ਇਸ ਲਈ ਹਜ਼ੂਰ ਕਹਿੰਦੇ ਨੇ ਕਲਮ ਜਲਾਓ ਸਨ ਮਸਵਾਣੀ ਹੈ, ਸਿਆਹੀ ਵਾਲੀ ਦਾਤ ਸਿਆਹੀ ਦੇ ਸਹਿਤ ਕਲਮ ਜਲ ਜਾਵੇ, ਕਾਗਜ਼ ਵੀ ਜਲ ਜਾਓ ਕਾਗਜ਼ ਵੀ ਉਹ ਜਲ ਜਾਵੇ ਜਿਸ ਕਾਗਜ਼ ਉੱਪਰ ਰੱਬ ਤੋਂ ਦੂਰ ਮਨੁੱਖ ਮਨੁੱਖ ਤੋਂ ਨਫ਼ਰਤ ਕਰੇ, ਘਿਰਣਾ ਕਰੇ, ਦੂਰ ਲੈ ਜਾਵੇ ایسا تعجب بھی جل جاوے ناش ہو جاوے سڑ جاوے جی لکھن
لکھن والا جل بلو
حضور کہندے نے قلم بھی تنتاں دے یوگ ہے جے رام دا نام لکھے جے پربھو دا نام لکھے تاں قلم بھی تنتاں دے یوگ ہے کیونکہ شیواں دا بیٹا گنپتی گنیش اداس ہو کے منہ جا لٹکا کے اپنی ماں دے گوڈے کو لا کے بہ گیا نے پوچھا پتر اداس کیوں کیونکہ بچیاں نوں جدوں کوئی چھڑک پیندی ہے جا کچھ لینا دینا ہوتا ہے وہ ماں دے گوڈے کو لیا پہنتے ہیں بڑے ہو کے پاویں بیوی دے گوڈے کو انہوں اٹھن کا موقع نہ ملے پھر پاویں بزرگوں پوچھن یا نہ پوچھن پر پہلا بچپن وہ ماں دے گوڈے کو لیا کے پہنتے وہ جب آ کے بہ گیا تو ماں پاربتی نے پوچھا پتر انج کیوں اداس ہے اخی جی ساری دھرتی کا چکر لگا کے آنا ہے جہاں پہلا چکر لگا کے آئے گا وہ وڈا تھاپیا جائے گا دیوتیا بھی وڈے بنتی دوت ہے دوڑ ہے ابھی تو سمجھتے ہیں سڈے ہی دوڑ ہے تو سڈے این کی دوڑ ہے جس دور اسی گرو کا سنمان سے ستکار بھی نہیں رکھتے پیار لکھو سڈا گردوارا پربندھ تک بہت وڈی دوڑ ہے پر یہ کمزوری دیوتیا بھی ہے وہ بھی چاہتے ہیں وڈے تو وڈا بن جائیے میں سب تو وڈا دیوتا ہوں ساری دھرتی کا چکر لگا کے جہاں پہلا آئے گا وہ وڈا دیوتا ہوئے گا میں کی کراں میں تو شریر بھی میرا بھاری پرکم میں کیویں دوڑ لگاواں میری سواری بھی معمولی جی ہے انہیں کیا پتر لے میں آرام دا نام لکھ دیتا ہے پربھو دے نام دیاں پرکرماں کر لے سب ٹھیک ہو جائے گا تو پربھو دے نام دیاں واہگرو دے نام دی جدوں گنیش نے پرکرما کی سارے دیوتیاں نو محسوس ہوئے جویں گنیش سارے تو اگے جا رہا ہے اس لیے اس نو سب تو وڈا دیوتا ستھاپن کیتا جیڑا منک بھی پربھو دے نام تو اپنا آپ سما دے بے گا پرکرما کرن دا مطلب ہوندا ہے اپنے آپ نو قربان کر دینا اپنے آپ نو کول گھما دینا اپنے آپ نو گرو دے وار نے بلہار نے تے قربان کر دینا پرکرما دا منتو پرکرما دا پاو اے ہو ہوندا ہے پیانا تو سری بھائی ہاں بینتی کیتی جا رہی سی اے پار برم پرمیشور اکال پرکھ واہ گرو اکاگز بھی تے کلم بھی سیاہی تے دوات بھی سارے تنتا دے یوگ نے پر لکھن والا جل بلب جیڑا لکھا رہی ہے وہی کیوں نہیں اگ بلدی اگ دے وچوں کیوں نہیں جل بل جاتا وہ کیوں نہیں سر بل جاتا وہ جل جاوے لکھا رہی کون
لکھیا دوجا پاؤ
جس نے دوید پاو لکھی ہے جس نے دبتا کلم نہ لکھ دیتی کاغذ دے اوپر جس نے دوید پاو لکھیا ایرشا منک نو ایر خالو بنا دیتا دوید پاو دا لوگاں دے وچ پرچار کر دینا کیتا وہ لکھن والا کیوں نہیں سڑ بل جاندا وہی سڑ جل جاوے نہ قلم ساڑن دی لوڑ رہے نہ کاغذ ساڑن دی ضرورت رہے نہ سیاہی نہ دواتاں جالن دی ضرورت رہے وہ لکھاری جل جاوے سڑ بل جاوے جس نے دویت پاو لکھیا ہے جس دی قلم دوارا ایرخا دا اپدیش نفرتا کرنا دا بریائیاں دا ویچار لوگاں نوں پراپت ہویا ہے انہاں ملکاں دی کی گل ہے ساری دنیا وچ ایہو خیال ہے جیہڑے لکھاری اشبھ چیزاں لکھدے نے انہاں دی وکری لکھاں تک پہنچ جاندی ہے آپ غلط میگزین بچیاں تے بچیاں دی زندگی نوں تباہ کرن والے میگزین لکھاں دی گنتی وچ وکدے نے مگر دھرم دی وچار تارا والیاں پستکاں معمولی معمولی وکدیاں معمولی انہاں او چیزاں پراپت ہوندیاں نے تسی کوئی ایسا گھر کتے ہی ملے گا جس گھر وچ ایسے میگزین نہ مل چاہے ادھر چاہے ادھر تاں پر دھرم دے جیڑیاں پستکاں نے دھرم دی پریرنا دین والیاں او بہت تھوڑیاں سن اس واسطے او لکھاری جس نے دویت پاو لکھیا ہے ایرشا نفرتا واتاورن جس نے قلم دوارا پیدا کر دیتا ہے ਉਹ ਲਿਖਾਰੀ ਹੀ ਲਿਖਣ ਵਾਲਾ ਹੀ ਜਲ ਬਲ ਜਾਵੇ, ਸੜ ਬਲ ਜਾਵੇ, ਹਾਂ ਜਲ ਕੇ ਅੱਗ ਦੇ ਵਿੱਚ ਬਲ ਜਾਵੇ, ਸੜ ਜਾਵੇ, ਰਾਖ ਹੋ ਜਾਵੇ ਜੀ।
ਨਾਨਕ ਪੂਰਬ ਲਿਖਿਆ ਕਮਾਵਣਾ।
ਗੁਰੂ ਅਮਰਦਾਸ ਜੀ ਮਹਾਰਾਜ ਫਰਮਾਉਂਦੇ ਨੇ ਆਦਮੀ ਦੇ ਪਿਛਲੇ ਸੰਸਕਾਰ ਰਹਿ ਜਾਂਦੇ, ਕਿਉਂਕਿ ਇੱਕ ਜਨਮ ਵਿੱਚ ਹੀ ਸਿਰਫ ਮਨੁੱਖ ਨੂੰ ਛੁਟਕਾਰਾ ਨਹੀਂ ਹੁੰਦਾ। ਨਾਨਕ ਪੂਰਬ ਲਿਖਿਆ ਕਮਾਵਣਾ, ਹਜ਼ੂਰ ਫਰਮਾਉਂਦੇ ਨੇ ਪੂਰਬ ਇਸ ਜਨਮ ਤੋਂ ਪਹਿਲਾਂ ਜੋ ਮਨੁੱਖ ਨੇ ਕਰਮ ਕੀਤੇ ਸਨ, ਜੋ ਮੱਥੇ ਤੇ ਲੇਖ ਲਿਖਿਆ ਗਿਆ, ਉਹਦੇ ਮੁਤਾਬਕ ਮਨੁੱਖ ਨੇ ਕਰਮ ਕਮਾਉਣਾ ਕੀਤਾ ਹੈ।
ਅਮਰ ਨਾ ਕਰਨਾ ਜਾਏ,
ਹਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਲਿਖੇ ਹੋਏ ਲੇਖ ਤੋਂ ਬਿਨਾਂ ਹੋਰ ਕੁਝ ਕੀਤਾ ਨਹੀਂ ਜਾ ਸਕਦਾ। ਐਸੇ ਲੋਕ ਜਿਹੜੇ ਨੇ ਉਹ ਵੀ ਆਪਣੇ ਕਰਮਾਂ ਮੁਤਾਬਕ ਫਿਰ ਐਸੇ ਸੰਸਕਾਰ ਲੈ ਕੇ ਆਏ। ਨਾਰਦ ਦਾ ਕੰਮ ਕੀ ਸੀ? ਅੱਗ ਲਗਾਉਣਾ। ਨਾਰਦ ਦਾ ਕੰਮ ਕੀ ਹੈ? ਕਲੇ ਨੂੰ ਪਹਿਲਾਂ ਭੇਜ ਦੇਣਾ ਤੇ ਵਾਤਾਵਰਨ ਜਿਹੜਾ ਸੀ ਉਹਨੂੰ ਅਸ਼ਾਂਤ ਕਰ ਦੇਣਾ। ਹਾਂਜੀ, ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਲਿਖਤ ਤੋਂ ਬਿਨਾਂ ਹੋਰ ਕੁਝ ਕੀਤਾ ਕਮਾਇਆ ਨਹੀਂ ਜਾਂਦਾ।
ਮਹੱਲਾ ਤੀਜਾ।
ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਇਸ ਵਿਦਵਾਨ ਨੂੰ ਸਮਝਾ ਰਹੇ ਹਨ, ਕਿਉਂਕਿ ਵਿਦਵਾਨ ਤਾਂ ਪਹਿਰੇਦਾਰ ਹੁੰਦਾ ਹੈ ਕੌਮਾਂ ਦਾ। ਇਸਲਾਮ ਮੁਤਾਬਿਕ ਆਲਮ ਨੂੰ, ਵਿਦਵਾਨ ਨੂੰ ਕੌਮ ਦੀ ਅੱਖ ਬਿਆਨ ਕੀਤਾ ਗਿਆ ਹੈ, ਨਿਗਾਹ ਬਿਆਨ ਕੀਤਾ ਗਿਆ ਹੈ। ਪਿਆਲਾ ਬੇਨਤੀ ਕੀਤੀ ਜਾ ਰਹੀ ਸੀ, ਵਿਚਾਰ ਕੀਤੀ ਜਾ ਰਹੀ ਸੀ। ਹਾਂ ਕਹਿੰਦੇ ਨੇ ਹਦੀਸਾਂ ਵਿੱਚ ਖਿਆਲ ਦਿੱਤਾ ਔਰ ਪੈਗੰਬਰ ਇਸਲਾਮ ਤੇ ਦਾਮਾਦ ਹਜ਼ਰਤ ਅਲੀ ਨੇ ਇੱਕ ਗੱਲ ਕਹੀ ਸੀ, ਜੇ ਕਿਸੇ ਮਨੁੱਖ ਦੀ ਅੱਖ ਠੀਕ ਰਹੇ ਤਾਂ ਉਹਦਾ ਜੀਵਨ ਵੀ ਠੀਕ ਰਹਿੰਦਾ। ਕਹਿਣ ਲੱਗੇ ਜਿਹਨਾਂ ਕੌਮਾਂ ਦੇ ਆਲਮ ਸਹੀ ਆਦਰਸ਼ਾਂ ਤੇ ਚੱਲਦੇ ਨੇ ਉਹ ਕੌਮਾਂ ਵੀ ਸਫਲ ਹੁੰਦੀਆਂ ਨੇ, ਜਿਹਨਾਂ ਕੌਮਾਂ ਦੇ ਵਿਦਵਾਨ ਵੀ ਖਰੀਦੇ ਜਾਣ ਪਿਆਲਾ ਖੋਸ਼। ਜਿਹਨਾਂ ਲੋਕਾਂ ਦੀਆਂ ਟੇਪਾਂ ਸੁਣ ਸੁਣ ਕੇ, ਟੇਪਾਂ ਦਾ ਦੀ ਸੇਵਾ ਕਰਨ ਵਾਲਿਆਂ ਨੇ ਕਿਤਨਾ ਕੁਝ ਬਣਾ ਲਿਆ, ਅੱਜ ਵਿਦਵਾਨ ਉਹ ਕਿਉਂ ਚੁੱਪ ਹੋ ਗਏ? ਪਿਆਲਾ ਖੋਸ਼। ਅੱਜ ਉਹ ਲੋਕ ਕਿਉਂ ਚੁੱਪ ਹੋ ਗਏ? ਕੀ ਪੰਜਾਬ ਵਿੱਚ ਸ਼ਾਂਤੀ ਹੋ ਗਈ ਹੈ? ਪੰਜਾਬ ਵਿੱਚ ਸਿੱਖ ਮਹਿਫੂਜ਼ ਹੋ ਗਿਆ? ਜਾਂ ਦੇਸ਼ ਵਿੱਚ ਸਿੱਖੀ ਨੂੰ ਹੁਣ ਕੋਈ ਸਿੱਖ ਮਹਿਫੂਜ਼ ਹੈ, ਸੁਰੱਖਿਅਤ ਹੈ? ਜਾਂ ਹਵਾਵਾਂ ਵਿੱਚ ਕੁਝ ਫਰਕ ਪੈ ਗਿਆ ਹੈ? ਕਿਉਂ ਚੁੱਪ ਹੋ ਗਏ? ਕਿਉਂ ਖਾਮੋਸ਼ ਹੋ ਗਏ? ਇਹਦਾ ਅੰਦਾਜ਼ਾ ਤੁਸੀਂ ਖੁਦ ਲਗਾ ਸਕਦੇ ਹੋ। ਪਿਆਲਾ ਖੋਸ਼। ਇਸ ਲਈ ਹਜ਼ਰਤ ਅਲੀ ਨੇ ਕਿਹਾ ਮੁਸਲਮਾਨਾਂ ਨੂੰ, ਆਪਣੇ ਵਿਦਵਾਨਾਂ, ਤੁਹਾਡੇ ਵਿਦਵਾਨ ਕੌਮ ਦੀ, ਇਸਲਾਮ ਦੀ ਅੱਖ ਹਨ, ਇਹਨਾਂ ਨੂੰ ਸਾਫ਼ ਰੱਖੋਗੇ, ਸੰਭਾਲ ਰੱਖੋਗੇ। ਅੱਖ ਦੀ ਹਿਫਾਜ਼ਤ ਵੀ ਜ਼ਰੂਰੀ ਹੈ, ਕਿਤੇ ਅੱਖ ਵਿੱਚ ਘੱਟਾ ਨਾ ਪੈ ਜਾਵੇ, ਕੱਖ ਨਾ ਪੈ ਜਾਵੇ। ਬੇਨਤੀ ਕਰ ਰਿਹਾ ਸਾਂ ਇਸ ਵਾਸਤੇ। ਹਜ਼ੂਰ ਜਿਹੜੇ ਨੇ ਗੁਰੂ ਅਮਰਦਾਸ ਜੀ ਮਹਾਰਾਜ ਸਮਝਾਉਂਦੇ ਨੇ, ਦਰਸਾਉਂਦੇ ਨੇ, ਇੱਥੇ ਫਿਰ ਵਿਦਵਾਨ ਨੂੰ ਸਮਝਾ ਰਹੇ ਨੇ ਕਿ ਤੁਹਾਡਾ ਕਰਮ ਹੈ ਮਨੁੱਖ, ਮਨੁੱਖ ਦੇ ਨੇੜੇ ਹੋਵੇ। ਤੁਹਾਡੀ ਡਿਊਟੀ ਹੈ ਕਿ ਤੁਸੀਂ ਪਰਮੇਸ਼ਵਰ ਦੇ ਨਜ਼ਦੀਕ ਹੋਣ ਦਾ ਲੋਕਾਂ ਨੂੰ ਉਪਦੇਸ਼ ਦਿਓ, ਲੋਕਾਂ ਨੂੰ ਚੰਗੇ ਰਸਤੇ ਦਰਖਾਣ ਦੀ ਤੁਹਾਡੀ ਜ਼ਿੰਮੇਦਾਰੀ ਹੈ। ਦੂਸਰੇ ਸਲੋਕ ਦੁਆਰਾ ਫਿਰ ਸਮਝਾਉਂਦੇ ਹਨ, ਫਿਰ ਪੜ੍ਹੋ।
ਹੋਰ ਕੂੜ ਪੜਨਾ, ਕੂੜ ਬੋਲਣਾ।
ਹਜ਼ੂਰ ਫਰਮਾਉਂਦੇ ਨੇ ਇੱਕ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ, ਉਹਦੀ ਪ੍ਰਾਪਤੀ ਦੇ ਉਪਦੇਸ਼ ਤੋਂ ਬਿਨਾਂ ਹੋਰ ਜੋ ਕੁਝ ਵੀ ਪੜ੍ਹਨਾ ਹੈ ਉਹ ਝੂਠਾ ਹੀ ਪੜ੍ਹਨਾ ਹੈ, ਉਹ ਸਫਲਾ ਪੜ੍ਹਨਾ ਨਹੀਂ ਹੈ, ਉਹ ਕਿਸੇ ਲੇਖੇ ਵਿੱਚ ਨਹੀਂ ਹੈ ਜੀ।
ਮਾਇਆ ਨਾਲ ਪਿਆ
ਝੂਠ ਬੋਲਣਾ, ਤੇ ਜੇ ਕੋਈ ਪੜ੍ਹ ਕੇ ਵੀ ਝੂਠ ਬੋਲੇ ਸ੍ਰੀ, ਜੇ ਕੋਈ ਹੋਰ ਕੂੜ ਪੜ੍ਹਨਾ, ਪਰਮੇਸ਼ਵਰ ਦੀ ਪ੍ਰਾਪਤੀ ਤੋਂ ਬਿਨਾਂ ਜੋ ਕੁਝ ਪੜ੍ਹਨਾ ਹੈ ਉਹ ਹੋਰ ਜੋ ਪੜ੍ਹਨਾ ਹੈ ਉਹ ਝੂਠਾ ਹੈ। ਜੋ ਕੁਝ ਪਰਮੇਸ਼ਵਰ ਦੀ ਵਿਖਿਆਨ ਕਰਨਾ, ਜੋ ਕੋਈ ਜਾਂ ਕੋਈ ਕਥਾ ਕਰਨੀ ਹੈ ਜਾਂ ਵਾਦ ਕਰਨਾ, ਮੁਸਲਮਾਨ ਵਾਦ ਕਹਿੰਦੇ ਨੇ, ਇਹ ਜੋ ਕੁਝ ਵੀ ਕਰਨਾ ਹੈ ਕਹਿੰਦੇ ਨੇ ਇਹ ਝੂਠ ਬੋਲਣਾ ਹੈ, ਇਹ ਬੋਲਣਾ ਵੀ ਝੂਠਾ ਹੈ ਜੀ।
ਮਾਇਆ ਨਾਲ ਪਿਆਰ,
ਹਾਂ ਪਰਮੇਸ਼ਵਰ ਦੀ ਪ੍ਰਾਪਤੀ ਤੋਂ ਇਲਾਵਾ ਜੇ ਮਾਇਆ ਦੇ ਨਾਲ ਪਿਆਰ ਹੈ ਫਿਰ ਹੋਰ ਸਾਰਾ ਪੜ੍ਹਨਾ ਤੇ ਹੋਰ ਬੋਲਣਾ ਝੂਠ ਹੀ ਝੂਠ ਪੜ੍ਹਨਾ, ਝੂਠ ਹੀ ਝੂਠ ਬੋਲਣਾ ਹੈ। ਸਾਡੇ ਪ੍ਰਚਾਰ ਵਿੱਚ ਕਿਉਂ ਕਮੀ ਆ ਗਈ? ਪਿਆਲਾ ਖੋਸ਼। ਸਾਡਾ ਪ੍ਰਚਾਰ ਸ਼ਹਿਰਾਂ ਤੱਕ ਸੀਮਤ ਹੈ, ਪੇਂਡੂ ਇਲਾਕਿਆਂ ਵਿੱਚ ਕੋਈ ਵਿਦਵਾਨ ਨਹੀਂ ਜਾਂਦਾ, ਨਾ ਕੋਈ ਨਾਮੀ ਗ੍ਰਾਮੀ ਕਥਾਕਾਰ ਜਾਂਦਾ ਪਿੰਡਾਂ ਵਿੱਚ, ਨਾ ਕੋਈ ਨਾਮੀ ਗ੍ਰਾਮੀ ਕੀਰਤਨੀਆਂ ਜਾਂਦਾ,
ਇਹਨਾਂ ਮੁਲਕਾਂ ਵੱਲ ਵੀ ਜੇ ਅਸੀਂ ਦੌੜ ਕੇ ਆਉਂਦੇ ਹਾਂ ਤਾਂ ਉਹਦਾ ਨਜ਼ਰੀਆ ਵੀ ਚਾਰ ਛਿੱਲੜ ਕਮਾਉਣ ਦਾ ਸੀ। ਸਾਡਾ ਪ੍ਰਚਾਰ ਵੀ ਇੱਥੋਂ ਤੱਕ ਸੀਮਤ ਰਹਿ ਗਿਆ, ਪ੍ਰਚਾਰ ਦੀ ਸੇਵਾ ਸੰਭਾਲ ਕਰਨ ਵਾਲਿਆਂ ਦਾ ਵੀ ਇੰਨਾ ਹੀ ਨਜ਼ਰੀਆ ਰਹਿ ਗਿਆ। ਤਾਂ ਬੇਨਤੀ ਕੀਤੀ ਜਾ ਰਹੀ ਸੀ, ਜੇਕਰ ਮਾਇਆ ਦੇ ਨਾਲ ਪਿਆਰ ਹੈ ਤਾਂ ਪੜ੍ਹਨਾ ਵੀ, ਹੋਰ ਪਰਮੇਸ਼ਵਰ ਦੀ ਪ੍ਰਾਪਤੀ ਤੋਂ ਬਿਨਾਂ ਹੋਰ ਪੜ੍ਹਨਾ ਵੀ ਝੂਠਾ, ਪ੍ਰਭੂ ਪ੍ਰਾਪਤੀ ਦੇ ਉਪਦੇਸ਼ ਤੋਂ ਬਿਨਾਂ ਹੋਰ ਬੋਲਣਾ ਵੀ ਝੂਠਾ। ਜੇਕਰ ਸਿਰਫ ਮਾਇਆ ਦੇ ਨਾਲ ਪਿਆਰ ਹੈ ਤਾਂ ਫਿਰ ਕੋਈ ਵੀ ਚੀਜ਼ ਪ੍ਰਵਾਨ ਨਹੀਂ, ਕੁਛ ਵੀ ਲੇਖੇ ਨਹੀਂ ਹੋਵੇਗੀ ਜੀ।
ਨਾਨਕ ਬਿਨ
ਨਾਮ ਦਾ ਦੇਖਿਆ ਹੈ, ਸ਼ਹਿਰਾਂ ਵਿੱਚ ਬਹੁਤ ਘੱਟ ਜਾਂਦੇ ਸਨ, ਕਦੇ ਸਾਲ ਵਿੱਚ ਤਰਨ ਤਾਰਨ ਸਾਹਿਬ ਆ ਜਾਣਾ, ਉਹ ਵੀ ਸਤਿਗੁਰੂ ਜੀ ਦਾ ਪਵਿੱਤਰ ਅਸਥਾਨ ਸਮਝ ਕੇ। ਅੰਮ੍ਰਿਤਸਰ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਾਂ ਸੰਗਤਾਂ ਦੇ ਬੇਨਤੀ ਕਰਨ ਤੋਂ ਆਉਣਾ, ਕਿਉਂਕਿ ਹਰਿਮੰਦਰ ਸਾਹਿਬ ਦੇ ਨਾਲ ਉਹਨਾਂ ਦਾ ਬਹੁਤ ਜ਼ਿਆਦਾ ਇਉਂ ਕਹੀਏ ਪਿਆਰ ਪ੍ਰੇਮ ਤੋਂ ਵੱਧ ਕੇ ਮੋਹ ਸੀ, ਇਸ ਲਈ ਆ ਜਾਣਾ। ਬਾਕੀ ਸਾਰਾ ਬਹੁਤਾ ਸਮਾਂ ਪਿੰਡਾਂ ਵਿੱਚ ਹੀ ਰਹਿਣਾ, ਦਸ ਦਿਨ ਪੰਦਰਾਂ ਦਿਨ, ਦਸ ਦਿਨ ਪੰਦਰਾਂ ਦਿਨ ਪਿੰਡਾਂ ਵਿੱਚ ਵਿਚਰਨਾ, ਪਿਆਲਾ ਖੋਲ। ਅੱਜ ਦੇ ਸਮੇਂ ਅੰਦਰ ਕੋਈ ਵਿਦਵਾਨ ਕੋਈ ਕੀਰਤਨੀਆ ਪੇਂਡੂ ਇਲਾਕਿਆਂ ਵਿੱਚ ਨਹੀਂ ਜਾਂਦਾ, ਕਿਉਂਕਿ ਪੇਂਡੂ ਲੋਕ ਦਾਣੇ ਦੇ ਸਕਦੇ ਨੇ, ਬੜਾ ਸਾਫ ਸੁਥਰਾ ਦੁੱਧ ਪਿਲਾ ਸਕਦੇ ਨੇ, ਮੱਖਣ ਖਵਾ ਸਕਦੇ ਨੇ, ਸਾਹ ਖਵਾ ਸਕਦੇ ਨੇ, ਖੱਦਰ ਦੇ ਕੱਪੜੇ ਹੱਥੀਂ ਬੁਣੇ ਹੋਏ ਦੇ ਸਕਦੇ ਨੇ, ਆ ਤਨ ਤਨ ਕਰਦੇ ਨੋਟ ਨਹੀਂ ਦੇ ਸਕਦੇ, ਪਿਆਲਾ ਖੋਲ। ਇਸ ਲਈ ਮਾਇਆ ਨਾਲ ਪਿਆਰ, ਵੀ ਮਾਇਆ ਨਾਲ ਪਿਆਰ ਹੈ ਤਾਂ ਹੋਰ ਪਰਮੇਸ਼ਵਰ ਦੀ ਪ੍ਰਾਪਤੀ ਤੋਂ ਬਿਨਾਂ ਪੜ੍ਹਨਾ ਵੀ ਝੂਠ ਤੇ ਬੋਲਣਾ ਵਿਖਿਆਨ ਕਰਨਾ ਵੀ ਇਹ ਪੰਡਿਤ ਝੂਠਾ ਹੈ ਜੀ।
ਨਾਨਕ ਬਿਨ ਨਹੀਂ,
ਪਰਮੇਸ਼ਵਰ ਫਰਮਾਉਂਦੇ ਨੇ, ਇਹ ਵਿਦਵਾਨ ਹੀ ਪੁਰੋਹਿਤ ਪਾਰਬ੍ਰਹਮ ਪਰਮੇਸ਼ਵਰ ਜੀ ਦੇ ਨਾਮ ਤੋਂ ਬਿਨਾਂ ਕੋਈ ਵੀ ਚੀਜ਼ ਇਸਤਤ ਨਹੀਂ, ਕੋਈ ਵੀ ਮਨੁੱਖ ਇਸਤਤ ਨਹੀਂ ਹੈ, ਕੋਈ ਵੀ ਮਨੁੱਖ ਕਾਇਮ ਨਹੀਂ ਰਹਿੰਦਾ ਜੀ।
ਪੜ੍ਹ ਪੜ੍ਹ ਹੋਏ ਖੁਆਰ,
ਸਾਰੇ ਲੋਕ ਪੜ੍ਹਾਈਆਂ ਪੜ੍ਹ ਪੜ੍ਹ ਕੇ, ਵੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ ਤੇ ਲਾਂਘੇ ਕਬੀਰ ਜੀ। ਇਹਨਾਂ ਫਿਰ ਵੇਦ ਨੇ ਵੀ ਇਹ ਗੱਲ ਕਹੀ ਸੀ, ਇਹ ਨਹੀਂ ਕਿ ਵੇਦ ਨੇ ਵਿਦਵਾਨਾਂ ਨੂੰ ਰੋਕਿਆ ਨਹੀਂ ਸੀ, ਵੇਦ ਨੇ ਵਿਦਵਾਨਾਂ ਨੂੰ ਮੋੜਿਆ ਨਹੀਂ ਸੀ, ਵੇਦ ਨੇ ਵੀ ਕਿਹਾ ਸੀ ਅਧਿਅਤ ਚਿੱਤਰੋ ਵੇਦਾਂ ਧਰਮ ਸ਼ਾਸਤਰੀ ਅਨੇਕ ਸੈ ਬ੍ਰਹਮ ਤੱਤਵ ਨਾ ਜਾਣਾ ਧੀ ਦਰਵੀ ਪਾਕ ਰਸਨ ਤਥਾ ਪਿਆਲਾ ਖੋਲ। ਜੇ ਬ੍ਰਹਮ ਤੋਂ ਇਲਾਵਾ ਤੂੰ ਪੜ੍ਹਾਈ ਕਰਦਾ ਹੈ ਤਾਂ ਸਮਝ ਲੈ ਤੇਰਾ ਜੀਵਨ ਇੱਕ ਕੜਛੀ ਤੋਂ ਵੱਧ ਕੁਛ ਵੀ ਨਹੀਂ, ਕੜਛੀ ਤਾਂ ਆਪ ਸਮਝਦੇ ਹੀ ਹੋ, ਪਿਆਲਾ ਖੋਲ। ਪਰ ਅੱਜ ਕੱਲ੍ਹ ਕੜਛੀ ਤੇ ਕੜਛੀ ਦੀ ਗੱਲ ਨਹੀਂ, ਅੱਜ ਕੱਲ੍ਹ ਤਾਂ ਚਮਕਿਆਂ ਦੀ ਗੱਲ ਹੈ, ਸਿਆਸੀ ਆਦਮੀਆਂ ਦੇ ਚਮਚੇ, ਰਾਜਨੀਤਿਕ ਲੋਕਾਂ ਦੇ ਚਮਚੇ, ਅਮੀਰਾਂ ਦੇ ਚਮਚੇ, ਔਰ ਇਹਦੇ ਨਾਲ ਨਾਲ ਫਿਰ ਸਭ ਥਾਂ ਤਾਂ ਸੰਤਾਂ ਦੇ ਚਮਚੇ, ਧਾਰਮਿਕ ਲੋਕਾਂ ਦੇ ਚਮਚੇ ਤੁਹਾਨੂੰ ਬੜੇ ਮਿਲਣਗੇ। ਕੜਛੀਆਂ ਅੱਜ ਕੱਲ੍ਹ ਸ਼ਾਇਦ ਘੱਟ ਲੋਕ ਵਰਤਦੇ ਨੇ, ਪਿਆਰ ਨਾਲ ਖੋਲ। ਪਰ ਵੇਦ ਨੇ ਆਖਿਆ ਤੇਰਾ ਜੀਵਨ ਕੜਛੀ ਤੋਂ ਵੱਧ ਨਹੀਂ, ਬ੍ਰਹਮ ਤੱਤਵ ਨਾ ਜਾਣਾ ਤੀਹੀ ਦਰਵੀ ਪਾਕ ਰਤਨ ਤਥਾ। ਜੇ ਬ੍ਰਹਮ ਨੂੰ ਤੂੰ ਨਹੀਂ ਪਹਿਚਾਣਿਆ, ਬ੍ਰਹਮ ਦਾ ਦੀ ਪ੍ਰਾਪਤੀ ਦਾ ਉਪਦੇਸ਼ ਨਹੀਂ ਦਿੱਤਾ, ਤਾਂ ਫਿਰ ਦੇਖ ਜਿਵੇਂ ਇੱਕ ਕੜਛੀ ਕਿਤਨੇ ਭੋਜਨ ਬਣਾਉਂਦੀ ਏ, ਆ ਇੱਥੇ ਖੀਰ ਬਣਦੀ ਏ, ਗਜ਼ਬ ਹੋ ਜਾਂਦੀ ਏ। ਮੈਂ ਉਂਝ ਬਹੁਤ ਲੰਬੇ ਸਮੇਂ ਤੋਂ ਖੀਰ ਨਹੀਂ ਖਾਂਦਾ, ਕਿਉਂਕਿ ਵੱਡੇ ਮਹਾਰਾਜ ਜੀ ਦਾ ਇਲਾਜ ਕਰਨ ਵਾਸਤੇ ਖੜਿਆਲ ਤੋਂ ਮਹਾਂਪੁਰਸ਼ ਜਦੋਂ ਪਹੁੰਚੇ ਤਾਂ ਉਹਨਾਂ ਨੇ ਕਿਹਾ ਜੀ ਤੁਹਾਡੀ ਹੈ ਪਾਠਸ਼ਾਲਾ, ਇੱਥੇ ਤਾਂ ਬੱਚੇ ਪੜ੍ਹਦੇ ਨੇ, ਤੁਸੀਂ ਖੀਰ ਬਣਾਉਣੀ ਤੇ ਬਿਲਕੁਲ ਬੰਦ ਹੀ ਕਰ ਦਿਓ, ਲੰਗਰ ਵਿੱਚ ਖੀਰ ਬਣੇ ਹੀ ਨਾ, ਅਸੀਂ ਖੀਰ ਦੇ ਨਾਲ ਕੜਾਹ ਪ੍ਰਸ਼ਾਦ, ਇਹ ਤਾਂ ਬਹੁਤ ਭਾਰੀ ਚੀਜ਼ ਹੈ। ਕੜਾਹ ਪ੍ਰਸ਼ਾਦ ਜੋ ਗੁਰੂ ਕੀ ਅਰਦਾਸ ਹੁੰਦਾ ਹੈ ਉਨਾ ਹੀ ਬਹੁਤ ਹੈ, ਇਸ ਲਈ ਖੀਰ ਕੜਾਹ ਤਾਂ ਲੰਗਰ ਵਿੱਚ ਬਾਣ ਤੇ ਬਣਾਉਣ ਤੇ ਪਾਬੰਦੀ ਲਗਾ ਦਿਓ, ਇਹਦੇ ਨਾਲ ਵਿਦਿਆਰਥੀਆਂ ਨੂੰ ਬਲਗਮ ਹੁੰਦੀ ਹੈ। ਅਸੀਂ ਉਦੋਂ ਛੋਟੇ ਛੋਟੇ ਹੁੰਦੇ ਸਾਂ, ਬੱਚਾ ਜੋ ਸੁਣਦਾ ਹੈ ਉਹਦੇ 'ਤੇ ਅਸਰ ਜ਼ਰੂਰ ਕਰਦਾ ਹੈ, ਉਦੋਂ ਅਵਸਥਾ ਵੀ ਕੁਝ ਐਸੀ ਹੋਵੇਗੀ ਜਿੱਡੀ ਕਾ ਬੱਚੀ ਮੱਥਾ ਟੇਕ ਕੇ ਜਾ ਰਹੀ ਹੈ, ਏਡਾ ਕੁ ਮੈਂ ਹੋਵਾਂਗਾ। ਪਰ ਬੱਚੇ ਨੂੰ ਹਰ ਆਦਤ ਹੁੰਦੀ ਹੈ, ਕੋਈ ਨਵਾਂ ਬੰਦਾ ਆਵੇ ਤਾਂ ਉਹਦੇ ਕੋਲ ਜ਼ਰੂਰ ਜਾਣਾ, ਉਦੋਂ ਤੋਂ ਲੈ ਕੇ ਖੀਰ ਨਹੀਂ ਖਾਂਦੇ। ਪਰ ਇਹਨਾਂ ਮੁਲਕਾਂ ਵਿੱਚ ਆ ਕੇ ਤਾਂ ਵੱਡੋ ਵੱਡੀ ਮੰਗ ਲਈ ਦੀ ਹੈ ਵੀ ਪਾ ਜਾਓ ਪਿਆਲਾ ਖੋਲ, ਕਾਜੂ ਪਾਇਆ ਹੁੰਦਾ, ਸੌਗੀ ਪਾਈ ਹੁੰਦੀ ਹੈ, ਬਦਾਮ ਪਾਏ ਹੁੰਦੇ ਨੇ, ਪਿਸਤਾ ਪਾਇਆ ਹੁੰਦਾ, ਦੁੱਧ ਹੀ ਦੁੱਧ। ਉਹ ਦਿੱਲੀ ਦੀ ਖੀਰ ਤਾਂ ਹੈ ਨਹੀਂ ਕਿ ਉਹਦੇ ਇੱਕ ਬੋਤਲ ਦੁੱਧ ਦੀ ਤੇ 5 ਕਿਲੋ ਚਾਵਲ, ਉਹ ਵੀ ਦੁੱਧ ਦੀ ਬੋਤਲ ਵਿੱਚ ਅੱਧਿਓ ਜ਼ਿਆਦਾ 3 ਹਿੱਸੇ ਪਾਣੀ ਹੁੰਦਾ, ਪਿਆਲਾ ਉਹਦੇ ਨਾਲ ਤਿਵਾਈ ਹੋਵੇਗੀ। ਪਰ ਗੁਰੂ ਅੰਗਦ ਦੇਵ ਜੀ ਦੇ ਲੰਗਰ ਦੀ ਖੀਰ ਹੈ ਰਸ ਅੰਮ੍ਰਿਤ ਖੀਰ, ਘਿਆਲੀ ਖੀਰ ਬਣੇ ਤੇ ਨਾਲੇ ਵਿੱਚ ਘਿਓ ਪਾਣ, ਹੋਰ ਤਪਲ ਪੈਣਾ ਪੈਣਾ ਸੀ ਤੇ ਉਹ ਵੀ ਪਵੇ। ਤੋ ਬੇਨਤੀ ਕੀਤੀ ਜਾ ਰਹੀ ਸੀ, ਅਸੀਂ ਜੋ ਵਿਚਾਰ ਕਰ ਰਹੇ ਸਾਂ ਇਹ ਇੱਕ ਅੰਤਰ ਹੈ, ਇਹ ਇੱਕ ਫਰਕ ਹੈ, ਇਹ ਇੱਕ ਵਿਚਾਰ ਹੈ। ਮਹਾਂਪੁਰਸ਼ਾਂ ਨੇ ਆਪਣਾ ਸਾਰਾ ਜੀਵਨ ਪੇਂਡੂ ਵਾਤਾਵਰਨ ਦੇ ਵਿੱਚ ਲਗਾ ਦਿੱਤਾ ਤਾਂ ਹਜ਼ੂਰ ਨੇ ਵੇਦਾਂ ਨੇ ਵੀ ਆਖਿਆ ਕਰਸ਼ੀ ਭੋਜਨ ਕਿਤਨੇ ਬਣਾਉਂਦੀ ਏ। ਜੇ ਵਿਦਵਾਨ ਖੁਦ ਕਮਾਈ ਨਹੀਂ ਕਰਦਾ, ਜੇ ਵਿਦਵਾਨ ਦਾ ਪਰਉਪਕਾਰੀ ਆਦਰਸ਼ ਨਹੀਂ। ਗੁਰੂ ਨਾਨਕ ਦੇਵ ਜੀ ਦੇ ਵਿਦਵਾਨਾਂ ਦੇ ਸਾਹਮਣੇ ਇੱਕ ਆਦਰਸ਼ ਹੈ, ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਆਸਾ ਮਹੱਲਾ ਪਹਿਲਾ। ਜੇ ਕੋਈ ਸਿੱਖ ਵਿਦਵਾਨ ਪਰਉਪਕਾਰੀ ਨਹੀਂ ਤਾਂ ਉਹ ਸਿੱਖਾਂ ਦਾ ਵਿਦਵਾਨ ਹੀ ਨਹੀਂ ਹੋ ਸਕਦਾ। ਜਾਂ ਲੱਖੋ ਉਂਝ ਪਏ ਅਸੀਂ ਕਹੀ ਜਾਈਏ, ਪੰਥ ਦਾ ਵਿਦਵਾਨ ਤਾਂ ਉਹ ਜੋ ਪਰਉਪਕਾਰੀ। ਜਾਂ ਲੱਖੋ ਸ੍ਰੀ ਵਾਹ, ਸਿੱਖ ਦੇ ਸਾਹਮਣੇ ਆਦਰਸ਼ ਹੈ, ਉਹਨੇ ਪਰਉਪਕਾਰ ਕਰਨਾ। ਉਹਦੀ ਵਿਦਿਆ ਵਿਚਾਰੀ ਤਾਂ ਸਫਲੀਏ ਜੇ ਉਹ ਪਰਉਪਕਾਰੀ ਹੋਵੇ, ਉਹ ਪਰ ਉਪਕਾਰ ਕਰੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਤੇ ਬਹੁਤ ਕੁਝ ਲਿਖਿਆ ਹੈ, ਕਹਿੰਦੇ ਨੇ ਜੇ ਕੋਈ ਇੱਕ ਅੱਖਰ ਗੁਰਬਾਣੀ ਦਾ ਸਿੱਖਾ ਦੇਵੇ ਤੇ ਸੋਨੇ ਕਿਤਨੇ ਸੋਨੇ ਦੇ ਮੰਦਰ ਬਣਾ ਕੇ ਦਾਨ ਕਰਨ ਨਾਲੋਂ ਵੱਧ ਫਲ ਪ੍ਰਾਪਤ ਹੁੰਦਾ। ਜੇ ਕੋਈ ਕੀਰਤਨੀਆ ਇੱਕ ਸ਼ਬਦ ਕਿਸੇ ਨੂੰ ਕੀਰਤਨ ਦਾ ਸਿਖਾਲ ਦੇਵੇ, ਕਿਤਨਾ ਉਹਨੂੰ ਪੁੰਨ ਤੇ ਫਲ ਪ੍ਰਾਪਤ ਹੁੰਦਾ। ਪਰ ਹੁਣ ਇਹ ਚੀਜ਼ਾਂ ਸਾਡੇ ਵਿੱਚੋਂ ਤਕਰੀਬਨ ਸਾਡੇ ਉਪਦੇਸ਼ਕਾਂ ਵਿੱਚੋਂ, ਸਾਡੀਆਂ ਸੰਗੀਤਕਾਰਾਂ ਵਿੱਚੋਂ ਤਕਰੀਬਨ ਅਲੋਪ ਹੋ ਗਈਆਂ। ਪਿਆਲਾ ਖੋ ਸ੍ਰੀ ਦਾ ਤਾਂ ਬੇਨਤੀ ਕਰ ਰਹੇ ਸਾਂ। ਵੇਦ ਨੇ ਵੀ ਆਖਿਆ ਵੀ ਇਹ ਸਾਰੀਆਂ ਚੀਜ਼ਾਂ ਸਫਲ ਨਹੀਂ ਹਨ, ਪ੍ਰਵਾਨ ਨਹੀਂ। ਜੇ ਤੂੰ ਪਰਉਪਕਾਰ ਨਹੀਂ ਕਰਦਾ, ਵੇਦ ਵਿਦਿਆ ਪੜ੍ਹ ਕੇ ਬ੍ਰਹਮ ਨੂੰ ਨਹੀਂ ਪਹਿਚਾਣਦਾ, ਤਾਂ ਤੇਰਾ ਜੀਵਨ ਸਿਰਫ ਇੱਕ ਕੜਛੀ ਵਰਗਾ ਹੈ ਜੋ ਖਾਣੇ ਬਣਾਉਂਦੀ ਹੈ, ਲੋਕਾਂ ਨੂੰ ਪਰੋਸਦੀ ਵੀ ਏ, ਪਰ ਆਪ ਵਿਚਾਰੀ ਖਾਲੀ ਦੀ ਖਾਲੀ। ਧੋ ਦਿਓ ਤੇ ਕੁਛ ਨਹੀਂ। ਉਹ ਕੜਛੀ ਲੱਕੜ ਦੀ ਹੋਵੇ, ਪਿੱਤਲ ਦੀ ਹੋਵੇ, ਤਾਂਬੇ ਦੀ ਹੋਵੇ, ਲੋਹੇ ਦੀ ਹੋਵੇ, ਚਾਂਦੀ ਦੀ ਹੋਵੇ, ਸੋਨੇ ਦੀ ਹੋਵੇ, ਉਹਨੂੰ ਤਾਂ ਰਸ ਕੋਈ ਨਹੀਂ ਆਉਣਾ। ਭਾਵੇਂ ਕੋਈ ਇਸਲਾਮ ਦਾ ਵਿਦਵਾਨ ਨੇ, ਭਾਵੇਂ ਕੋਈ ਸਿੱਖ ਧਰਮ ਦਾ ਵਿਦਵਾਨ ਨੇ, ਭਾਵੇਂ ਕੋਈ ਵੇਦ ਦਾ ਵਿਦਵਾਨ ਹੈ, ਜੇ ਪ੍ਰਭੂ ਨੂੰ ਨਹੀਂ ਪਹਿਚਾਣਿਆ, ਜੀਵਨ ਵਿੱਚ ਪਰਉਪਕਾਰ ਦੀ ਭਾਵਨਾ ਨਹੀਂ ਆਈ, ਤਾਂ ਉਹਦਾ ਜੀਵਨ, ਵੇਦ ਵੀ ਕਹਿੰਦਾ ਕੜਛੀ ਤੋਂ ਵੱਧ ਉਹਦੀ ਕੁਛ ਮਹੱਤਤਾ ਨਹੀਂ, ਨਿਸ਼ਫਲ ਹੈ। ਜੀ ਨਾਨਕ ਬਿਨ ਨਾਵੇ ਕੋ ਥਿਰ ਨਹੀਂ। ਅਪਾਰ ਬ੍ਰਹਮ ਪਰਮੇਸ਼ਵਰ ਜੀ ਦੇ ਨਾਮ ਤੋਂ ਬਿਨਾਂ ਕੋਈ ਚੀਜ਼ ਵੀ ਹੈ ਪੁਰੋਹਿਤ ਹੈ ਵਿਦਵਾਨ ਇਸਤਕ ਨਹੀਂ। ਤੇ ਪੜ੍ਹ ਪੜ੍ਹ ਹੋਏ ਖੁਆਰ, ਅਣਗਿਣਤ ਲੋਕ ਪੜ੍ਹ ਪੜ੍ਹ ਕੇ ਖੁਆਰ ਹੁੰਦੇ ਰਹੇ ਨੇ, ਖਰਾਬ ਹੁੰਦੇ ਰਹੇ ਨੇ, ਉਹਨਾਂ ਵਿੱਚ ਤੂੰ ਵੀ ਖਰਾਬ ਤੇ ਖੁਆਰ ਹੁੰਦਾ ਰਹੇਗਾ। ਜੀ
ਪੌੜੀ,
ਹਾਂ ਪੌੜੀ ਇੱਕ ਛੰਦ ਦਾ ਨਾਮ ਹੈ। ਜੀ ਕੈਸਾ ਮਜ਼ਮੂਨ ਗੁਰੂ ਮਹਾਰਾਜ ਗੁਰੂ ਰਾਮਦਾਸ ਜੀ ਨੇ ਜੋ ਮਜ਼ਮੂਨ ਪੌੜੀ ਵਿੱਚ ਰੱਖਿਆ ਹੈ, ਉਸ ਤੋਂ ਪਹਿਲੇ ਉਸੇ ਸਲੋਕ ਗੁਰੂ ਰਾਮਦਾਸ ਗੁਰੂ ਅਰਜਨ ਦੇਵ ਜੀ ਨੇ ਪਹਿਲੇ ਗੁਰੂ ਸਾਹਿਬਾਨਾਂ ਦੇ ਲਿਖਵਾ ਦਿੱਤੇ ਨੇ। ਜੀ
ਹਰ ਕੀ ਵਡਿਆਈ ਬੜੀ ਹੈ
ਪੌੜੀ, ਪੌੜੀ ਦੇ ਅੰਦਰ ਗੁਰੂ ਰਾਮਦਾਸ ਜੀ ਵਰਣਨ ਕਰਦੇ ਹਨ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਵਡਿਆਈ ਬਹੁਤ ਵੱਡੀ ਹੈ। ਕਿਉਂ? ਹਰ ਕੀਰਤਨ,
ਹਰ ਕੀਰਤਨ, ਹਰ ਕੀਰਤਨ,
ਹਰ ਕੀਰਤਨ, ਹਰ ਕਾ ਹਰ ਹਰ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਜੋ ਕੀਰਤਨ ਹੈ, ਇਹ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਭ ਤੋਂ ਵੱਡੀ ਵਡਿਆਈ ਹੈ। ਜੇ ਗੁਰੂ ਨਾਨਕ ਸਾਹਿਬ ਕੀਰਤਨ ਦੀ ਦਾਤ ਨਾ ਬਖਸ਼ਦੇ, ਤੁਹਾਡੇ ਵਰਗੇ ਰਾਖਸ਼ ਕਿਵੇਂ ਤਬਦੀਲ ਹੁੰਦੇ, ਸੱਜਣ ਵਰਗੇ ਠੱਗ ਕਿਵੇਂ ਬਖਸ਼ੇ ਜਾਂਦੇ, ਰੀਠੇ ਮਿੱਠੇ ਕਿਵੇਂ ਹੁੰਦੇ, ਤੇ ਪੱਥਰ ਜਿਹੜੇ ਸਨ ਉਹਨਾਂ ਵਿੱਚੋਂ ਅਮਰ ਦੇ ਚਸ਼ਮੇ ਕਿਵੇਂ ਵਗਦੇ। ਹਰ ਕੀਰਤਨ ਹਰ ਕਾ, ਹਰ ਹਰ ਪਰਮੇਸ਼ਵਰ ਦਾ ਇਹ ਜੋ ਕੀਰਤਨ ਹੈ, ਇਹ ਹਰੀ ਅਕਾਲ ਪੁਰਖ ਵਾਹਿਗੁਰੂ ਦੀ ਵੱਡੀ ਵਡਿਆਈ ਹੈ। ਜਿਸ ਨੂੰ ਉਹ ਹਰ ਹਰ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਆਪਣਾ ਕੀਰਤਨ ਬਖਸ਼ ਦਿੰਦਾ ਹੈ, ਉਹਨੂੰ ਵੱਡੀ ਵਡਿਆਈ ਬਖਸ਼ ਦਿੰਦਾ ਹੈ। ਜੀ
ਹਰ ਕੀ ਵਡਿਆਈ ਵੱਡੀ ਹੈ,
ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਵਡਿਆਈ ਮਹਾਨ ਹੈ, ਵੱਡੀ ਹੈ, ਕਿਉਂਕਿ ਉਹ ਖੁਦ ਵੱਡਾ ਹੈ, ਉਹਦੇ ਬਰੋਬਰ ਹੋਰ ਕੋਈ ਪੁੱਜਦਾ ਨਹੀਂ। ਜੀ
ਜਾਂ ਨਾ ਸੁਣੀ ਕਿਹਾ ਚੁਗਲਕਾਰ,
ਮਨੁੱਖ ਦੀ ਇੱਕ ਕਮਜ਼ੋਰੀ ਹੈ, ਚਾਪਲੂਸ ਅੱਜ ਕੱਲ ਆਮ ਲਫ਼ਜ਼ ਜਿਵੇਂ ਚਮਚੇ ਕਹਿੰਦੇ ਨੇ, ਕਿਸੇ ਨੂੰ ਕੋਈ ਕਹਿ ਦੇਵੇ ਚਾਟਾ ਆਦਮੀ ਉਹਦੇ ਤੇ ਇਤਬਾਰ ਕਰ ਲੈਂਦਾ, اور سنی سنائی گل تے اعتبار کرن دے نال جنہاں نوں افواہاں کہندے نے. کئی واری ملکاں وچ دیشاں وچ قوماں وچ افواہاں بہت نقصان کر جاندیاں نے, پر ہری اکال پرکھ واہگرو دی وڈیائی اس لیے وڈی ہے کیونکہ جا نہ سنئی کہیا چگل کا. جے کر او اکال پرکھ واہگرو ہے, جے کر کوئی چگل او دے پاس جا کے کوئی چگلی کر کے کہہ کے سناوے تا او اکال پرکھ واہگرو کسے چگل دا کہیا ہویا سندا ہی نہیں. جدوں کہ جا جدوں او اکال پرکھ واہگرو کسے چگل دا کہیا ہویا سندا ہی نہیں, کسے چگل دی چگلی دے اوپر وہ اعتبار ہی نہیں کرتا. خود گرو امرداس جی مہاراج نے فرمایا سی چگل نندک بھکھے رل موئے اینا ہاتھ نہ کتھاؤ پائے. سلوک وارہ تے ودیق محلہ تیجا. چگل تے نندک بھکھے مردے نے کیونکہ کچھ دن تا گل بن جاندی ہے پر اصلیت, پر جدو اسی گو نال اسی اپنا پچھوکڑ پڑھدے ہاں تے پھر 1839 تو پنجابیاں دا سانجا راج چگلاں دیاں چگلیاں دے کارن تباہ ہو گیا, برباد ہو گیا. پر او اکال پرکھ واہگرو جدوں بھی کسے چگل دا کہا ہویا سندا ہی نہیں, مندا ہی نہیں, پروان ہی نہیں کرتا. جی
ہر کی وڈیائی بڑی ہے,
ہری اکال پرکھ واہگرو جی دی وڈیائی جیڑی ہے او بہت وڈی ہے, او بہت مہان ہے. جی
پوچھا دان دیو کا,
جدو کسے منک نو دان دیندا ہے تے پوچھا دان دیو کا, او اکال پرکھ واہگرو بنا کس جنو دان دیندا ہے او دے پوچھے تو بنا دان دیو کا دان دینا کردا ہے. او کسے نو پوچھ کے دان نہیں دیندا, کسے نو بھی دے دیندا. جدوں کسے نو دان دیندا ہے دین والے نو بھی نہیں پوچھدا. گرو نانک صاحب جدوں سلطان پور وچ دا تیرا 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 تولتے سن تے پھر پوچھدے سن بھی بس کریے بس کریے, نہیں وہ پائی جاندے سن تے جس نے وستر وچھائے ہوندے سن وہ پنڈ بننے لگ پیندا سی, حضور دے ہی جاندے سن. ہاں وہ اکال پرکھ واہگرو جدوں دان دیندا ہے تاں پوچھیا دان دیو کا, کسے نو پوچھ کے دان نہیں دیندا, صلاح کر کے نہیں دیندا. کیونکہ عموماً عام طور تے یہو ہی ہوندا ہے جدوں دھارمک سنستھاواں دیاں اگراہیاں کرن واسطے گرو کے سیوا دار جاندے نے تاں اس وقت کئی واری لوگ بہانے بناتے نے جی ذرا بچیاں نال صلاح کر لئیے بھاویں کول ہی بیٹھے ہوں, جاں جی ذرا گھر والیاں نال صلاح کر لئیے ہیں. پر پب وچ جان ویلے بھی کدے گھر والیاں نال صلاح ہوندی ہی نہیں ہوندی, ہور کرما والے پاسے تاں کسے نال صلاح نہیں ہوندی. پر جدوں دھرم دا کرم کرنا ہوندا ہے پھر لوگاں نال صلاح کیتیاں جاندیاں نے. حضور سوڈی سلطان گرو رام داس جی مہاراج فرماندے نے کچھ پنگتیاں میرے خیال تسی چھڈ گئے ہو, اج وہ گل ہوئی ہے کیونکہ ہر کی وڈیائی وڈی ہے جا نیاؤ ہے دھرم کا, یہ ارتھ میں تاں کیتا نہیں, بے شک دیب سن لینا کہ اللہ کو سری وا. وہ جویں عام مشہور گل ہے نا اج کل اکی پاٹھ ریڈی میڈ ملتے ہیں پیالہ کھوس, میں کیا بھی ہور تو چیزاں اج کل بڑا ریڈی میڈ اکی پاٹھ بھی ریڈی میڈ اگے وہ کس طرح اگے جی پاٹھ کیتے کرائے ہوتے ہیں بھوگ پوا لو ریڈی میڈ ہو گیا, وہ تو ہے آدھوں پڑھیا انتوں پڑھیا تے وچوں وچوں درشن کریا تے پون پاپ ماہی سر چڑھیا, یہ نہیں بات. پھر پڑوکھری ارتھ کریے کیونکہ میں مینو جتوں تک پتا ہے ایک پنکتی کا ارتھ نہیں. جی اکری ارتھ کر کے سماپت کرتے ہیں. اسی سنت پرتاپ سنگھ جی کے انہوں نے بچوں کی اڈیق کر رہے سن, یہ بھی ٹھیک ہے اتنے بھی تھی میرے تو بعد کتنے وہ بات نہ ہوئے جو برہم پران وچ لکھی ہے. اندھیرے نے پربھو پاس شکایت کی بھی میں فریاد کرنے واسطے چانن, اجے اندھیرا اپنی شکایت کاری ویسی تے چانن جی آ گئے. وہ اندھیرا رکن لگا, پربھو نے کیا ٹھہر ٹھہر بہ جا بہ جا. اگے جی بس یہ ہوئی گل ہے جدو یہ آ جاتا ہے نا ادو میں چلیا ہی جانا ہوں. تو بھائی اتنے بھی سنت جی آئے بچے انہوں دے آئے تو میں نے سماپتی کرنی پی, تو ہوں اتنے بھی اسی کیونکہ وہ آ گئے نے تو سماپتی کرنے ہیں. پر پکری ارتھ کریے کیونکہ پرمپرا ہے. جی
ہر کی وڈیائی بڑی ہے,
ہاں جا نیاؤ ہے دھرم کا. ہری اکال پرکھ واہگرو کی وڈیائی بڑی ہے, وہ اکال پرکھ واہگرو جدوں نیا کرتا ہے دھرم کا نیا کرتا ہے. क्योंकि वो खुद कर्म रूप है जी। हुन पढ़ो,
हर की बड़ियाई बड़ी है।
अभी पंक्ति नहीं पढ़ी जा रहे हो, की गल होगी अज क्या लखो श्री। मैं कह रही जल्दी किवें पौड़ी पूरी हो गई, पहली पंक्ति पढ़ के अखीरली पढ़ती, पहला जल्दी साहब दी पंज पौड़ियां पढ़ दईए ते फिर अखीर ते श्लोक पढ़ दईए, क्योंकि लोग इन्ना की टाइम ते आउंदे ने। क्या लखो तब बेनती कर रहे सन, फिर पढ़ना।
हर की बड़ियाई बड़ी है,
हरी परमेश्वर की बड़ियाई वड्डी है।
जा पर है जी का, हाँ,
जदों कोई उस परमेश्वर की चरण शरण श्रद्धा के नाल जांदा है तां ओ जीव दा मनो इच्छित फल अकाल पुरख वाहिगुरु देंदा है। जदों कोई ओदे पास जांदा है तां ओनूं जीव हिरदे की जीव आत्मा की चितवनी मुताबक अकाल पुरख वाहिगुरु फल देने वाला है, फल देंदा है जी।
हर की बड़ियाई बड़ी है,
हुण इत्थे आ जाओ। हरी परमेश्वर की बड़ियाई इसलिए वड्डी है,
जा ना है सुनी,
जा ना सुनी कहिया चुगल का। जदों अकाल पुरख वाहिगुरु जे कोई चुगल हो उसके पास जाके कहे कि चुगली करके सुनावे, तां वो जो अकाल पुरख वाहिगुरु है चुगल का कहिया होया सुनदा नहीं, परवान नहीं करदा, क्योंकि वो अंतरजामी है। हाँ जी,
हर की बड़ियाई बड़ी है,
हरी अकाल पुरख वाहिगुरु की बड़ियाई वड्डी है, महान बड़ियाई वड्डी है।
पुछया दान देव का,
वो अकाल पुरख वाहिगुरु अपुछ दान देंदा है, जिन्हों दान देंदा है उसके पासों पुछदा नहीं है, बिना पुछे तो दान देंदा है, दान देन वाला है, और किसे नु पुछे तो बिना, किसे ना सलाह कीते तो बिना वो अकाल पुरख वाहिगुरु दान देंदा है, इसलिए उसकी वड्याई वड्डी है। इना दान देंदा है कि फिर उस मनुख नु पुछन की लोड़ ही नहीं रहन देंदा, अमंग बना देंदा है। ऐसे वाहिगुरु की चरण शरण में जुड़िए, ऐसे दातार नूं अपना दातार समझिए। गुरु परमेश्वर ने ऐसा दातार असानू बख्शिया है, ऐसे दातार श्री गुरु ग्रंथ साहब जी दे लड़ लाया है, जो बहुता कर्म लिखिया ना जाए, वड्डा दाता तिल ना कमाए, केते मंगहे जोत अपार, के क्या गणित नहीं विचार जप साहिब। पर जे ऐसे साहिब तो असी जाचना नहीं करांगे, मंगांगे नहीं, शर्म विच नहीं आवांगे, उहदे नाल जुड़ांगे नहीं, उहदे ते भरोसा नहीं करांगे, तां फिर कमजोरी साडी होवेगी। ओ तां बरसदा है, जिवें मीह बरसांदा है इवें दातां दीआं बरसातां करदा है, विहराम तां करदा है। 84 विच जिन्हां लोगां दा सारा कुछ जाल दिता, सारा कुछ मिटा दिता, साड़ दिता, ओ कहंदे ने किसे तों ही पुछो, वो कहंदे ने गुरु तेग बहादुर जी ने तां 4 सालां विच इन्ना दे दिता है जिन्ना 30 सालां विच नहीं सी, खजाने ही खोल दिते ने, पर खजाने नूं भर के किसी लै जाना है। गुरु का खजाना सबला नहीं खुला है, सेवा का, सिमरन का, पर उपकार का, गुणा का, ओदियां बख्शां का, पर प्राप्त उन्हां नूं होवेगा जो गुरसरणी साध संगति नित चल चल जाए। भाई गुरदास, इन्हां विचारां नाल विचार समाप्त, फुलजुग दी खिमा करना, अगला प्रोग्राम श्रवण करो। कल बेनती कीती सी कि गुरु हरकृष्ण साहब जी का कल गुरपुरब लंघ गया, क्योंकि असां जंकरी लेट देखी, तो अगला सारा वीक सोमवार तों लैके शनिचरवार तक गुरु हरकृष्ण साहब जी का आपां सभना ने इस स्थान ते प्रकाश गुरपुरब मनाना, और रोजाना हजूर के जीवन चों कोई ना कोई घटना, कोई ना कोई साखी आपदे चरणों में पेट करिया करांगा। संतां नूं बेनती करांगा प्यार नाल सत्कार दे नाल 8 दिन लंगर की सेवा करो, क्योंकि सच्चे पातशाह उस गुरु हरकृष्ण साहब जी का पवित्र गुरपुरब है, जो बाला प्रीतम है, जिस दे दर्शन दीदार दे नाल सारे दुख चले जाते हैं। जिहड़े दिन खाली ने वह भी परिवार प्यार नाल वारी वारी इस तरीके नाल, जिमें कोई अपने बच्चे का जन्मदिन मनांदा है तो दिल खोल के खर्च करता है, भावें होर तरीके पास ही रोड़दा है, पर असी समझना है सच्चे पातशाह का प्रकाश गुरपुरब जे मनावांगे तां किन्नी बख्शिश प्राप्त होवेगी। इसलिए जिहड़े सिंह सेवा करते हैं उन्हां नूं भी अर्ज करांगा कि वह आप भी हाजरी भरन, ते संतां नूं भी बेनती करांगा रोजाना हाजरी भी भरो, और गुरु के लंगर की गुरपुरब मनाण के रूप में सेवा भी करिए, गुरु की बख्शिश प्राप्त करिए। कुलजुग की खिमा बख्शनी। वाहिगुरु जी का खालसा, वाहिगुरु जी की फतह।